ਆਦਰ ਕਰਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਧਾਰਦਿਆਂ ਸਤਿਗੁਰਾਂ ਦਾ ਇਤਿਹਾਸ ਸਰਵਣ ਕਰੀਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਹਿਰਦੇ ਚ ਵਸਾਉਂਦਿਆਂ ਗੁਰੂ ਚਰਨਾਂ ਚ ਹਾਜ਼ਰੀ ਲਵਾਈਏ। ਪੰਨ ਦੀ ਹਾਜ਼ਰੀ ਦੇ ਨਾਲ ਨਾਲ ਮਨ ਦੀ ਸੁਰਤੀ ਦੀ ਹਾਜ਼ਰੀ ਵੀ ਗੁਰੂ ਚਰਨਾਂ ਚ ਜ਼ਰੂਰੀ ਚਾਹੀਦੀ ਹੈ। ਸਤਿਗੁਰੂ ਜੀ ਦੇ ਬਚਨ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ, ਹਾਜ਼ਰਾਂ ਕੋ ਮਿਹਰ ਹੈ ਬੇਹਾਜ਼ਰਾਂ ਕੋ ਬੇਮਿਹਰ ਹੈ। ਜਿਹੜੇ ਹਾਜ਼ਰ ਹੋ ਜਾਂਦੇ ਨੇ ਗੁਰੂ ਚਰਨਾਂ ਚ ਉਹਨਾਂ ਤੇ ਗੁਰੂ ਦੀ ਮਿਹਰ ਦ੍ਰਿਸ਼ਟੀ ਹੁੰਦੀ ਹੈ। ਹਾਜ਼ਰ ਉਹੀ ਹੁੰਦੇ ਨੇ ਜਿਨ੍ਹਾਂ ਦੇ ਮਨ ਹਾਜ਼ਰ ਹੋ ਜਾਣ, ਜਿਨ੍ਹਾਂ ਦੀ ਸੁਰਤ ਗੁਰੂ ਚਰਨਾਂ ਚ ਹਾਜ਼ਰ ਹੋ ਜਾਏ, ਕਿਉਂਕਿ ਗੁਰੂ ਨੂੰ ਸੁਰਤ ਚਾਹੀਦੀ ਹੈ। ਸ਼ਬਦ ਦਾ ਨਿਵਾਸ ਹਮੇਸ਼ਾ ਸੁਰਤੀ ਵਿਚ ਹੁੰਦਾ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸੁਰਤੀ ਦੀ ਹਾਜ਼ਰੀ ਗੁਰੂ ਚਰਨਾਂ ਚ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਅਪਨੋ ਆਪ ਦਿਖਾਏ ਕਰ ਜੀ ਪਹੁੰਚੈ ਡਿੱਗ ਛਾਓ।
ਆਪਣਾ ਆਪ ਵਿਖਾ ਕੇ ਇਹਨੇ ਉਹਨਾਂ ਨੂੰ ਆਪਣਾ ਆਪ ਵਿਖਾਇਆ। ਹਸਨ ਖਾਂ ਜਦੋਂ ਲਾਹੌਰ ਆਇਆ ਨਾ, ਸਿੱਧਾ ਬਾਦਸ਼ਾਹ ਕੋਲ ਨਹੀਂ ਗਿਆ, ਇਹਨੇ ਪਹਿਲਾਂ ਆਪਣਾ ਆਪ ਉਹਨਾਂ ਨੂੰ ਵਿਖਾਇਆ ਜਿਹੜੇ ਬਾਦਸ਼ਾਹ ਕੋਲ ਜਾਂਦੇ ਸਨ ਰੋਜ਼, ਜਿਨ੍ਹਾਂ ਦਾ ਬਾਦਸ਼ਾਹ ਕੋਲ ਆਮਣ ਜਾਣ ਸੀ। ਪਹਿਲਾਂ ਉਹਨਾਂ ਨੂੰ ਇਹਨੇ ਜਾ ਕੇ ਆਪਣਾ ਆਪ ਵਿਖਾਇਆ ਹੈ।
ਕਰੇ ਉਹ ਸੁਨਾ ਮਨ ਕਿਤਕ ਕੋ ਉਤੋਂ ਜੋ ਲਸ਼ਕਰ ਮਾਓ।
ਔਰ ਇਹਨੇ ਕਈਆਂ ਨੂੰ ਜਿਹੜੇ ਲਸ਼ਕਰ ਦੇ ਵਿਚ ਰਹਿਣ ਵਾਲੀਆਂ ਫੌਜਾਂ ਸਿਪਾਹੀ ਆਏ ਸਨ, ਉਨ੍ਹਾਂ ਨੇ ਵੀ ਆਪਣੇ ਆਉਣ ਦੀ ਖਬਰ ਕਈਆਂ ਨੂੰ ਸੁਣਾ ਦਿੱਤੀ ਕਿ ਅਸੀਂ ਮੁੜ ਆਏ ਹਾਂ।
ਸਵਈਆ ਛੰਦ ਸ਼ਾਹਜਹਾਨ ਜਹਾਨ ਉਡੀਕਤ।
ਇਧਰ ਬਾਦਸ਼ਾਹ ਸ਼ਾਹਜਹਾਨ ਆਪਣੇ ਘੋੜਿਆਂ ਦੀ ਉਡੀਕ ਕਰ ਰਿਹਾ, ਉਹਨੂੰ ਨੀ ਪਤਾ ਕਿ ਉਥੇ ਜੰਗ ਉਹ ਹਾਰ ਚੁੱਕਾ ਹੈ। ਬਾਦਸ਼ਾਹ ਸ਼ਾਹਜਹਾਨ ਇਧਰ ਆਪਣੇ ਘੋੜਿਆਂ ਦੀ ਉਡੀਕ ਕਰ ਰਿਹਾ,
ਪਹੁੰਚਿਆ ਲੱਲਾ ਬੇਗ ਗੁਰ ਪਾਸ।
ਇਹ ਸੋਚਦਾ ਉਡੀਕਦਾ ਹੈ ਤੇ ਕਹਿੰਦਾ ਲੱਲਾ ਬੇਗ, ਬਾਦਸ਼ਾਹ ਕਹਿੰਦਾ ਲੱਲਾ ਬੇਗ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਜਾ ਕੇ ਪਹੁੰਚ ਕਰੇਗਾ।
ਕਰੇ ਜੰਗ ਗੁਰ ਕੋ ਗੈ ਆਨਾ।
ਲੱਲਾ ਬੇਗ ਜਦੋਂ ਗੁਰੂ ਕੋਲ ਜਾਏਗਾ, ਉਹ ਗੁਰੂ ਨੂੰ ਜਾ ਤਾਂ ਪਕੜ ਕੇ ਲੈ ਕੇ ਆਏਗਾ, ਜਾਂ ਗੁਰੂ ਨਾਲ ਜਾ ਕੇ ਜੰਗ ਕਰੇਗਾ।
ਕਿਦੋਂ ਲੜਤੀ ਹੋਏ ਬਿਨਾਸ਼।
ਜਾਂ ਇਹ ਵੀ ਹੋ ਸਕਦਾ ਕਿ ਗੁਰੂ ਲੱਲਾ ਬੇਗ ਨਾਲ ਲੜਦਿਆਂ ਜੰਗ ਦੇ ਮੈਦਾਨ ਵਿਚ ਮਾਰਿਆ ਜਾਵੇ। ਇਹ ਤਾਂ ਬਾਦਸ਼ਾਹ ਸ਼ਾਹਜਹਾਨ ਗੱਲਾਂ ਕਰਦਾ ਹੈ।
ਲਸ਼ਕਰ ਕਨੋ ਸੰਗ ਤਿਸ ਗਮਨਿਓ।
35,000 ਫੌਜ ਚੜ ਕੇ ਗਈ ਹੈ ਲੱਲਾ ਬੇਗ ਨਾਲ, ਬੜਾ ਵੱਡਾ ਲਸ਼ਕਰ। ਜਿਹੜੇ ਅਫਗਾਨੀ ਪਠਾਣ ਸੀ, ਉਹ ਪਠਾਣਾ ਦਾ ਬੜਾ ਵੱਡਾ ਲਸ਼ਕਰ ਚੜ ਕੇ ਗਿਆ ਹੈ।
ਕੋ ਲੜ ਧਰੈ ਵਿਜੈ ਕੀ ਆਸ।
ਜਿਹੜਾ ਇਹੋ ਜਿਹਾ ਦਲੇਰ ਸੂਰਮਾ ਜਿਹੜਾ ਉਹਨਾਂ ਨਾਲ ਲੜ ਕੇ ਜਿੱਤ ਦੀ ਆਸ ਰੱਖ ਸਕੇ, ਜਿਹੜਾ ਲੱਲਾ ਬੇਗ ਦਾ ਮੁਕਾਬਲਾ ਕਰਕੇ ਜਿੱਤ ਸਕੇ, ਐਸਾ ਕੌਣ ਹੋ ਸਕਦਾ ਹੈ।
ਅਸ ਦਿਲ ਬਾਗ ਅਪਰ ਗੁਲ ਬਾਗੈ ਲਿਆਵੈ ਗੋਬਰ ਓਜ ਪ੍ਰਕਾਸ਼।
ਮੈਨੂੰ ਪੂਰਾ ਯਕੀਨ ਹੈ ਕਿ ਲੱਲਾ ਬੇਗ ਜੰਗ ਦੇ ਮੈਦਾਨ ਚ ਆਪਣਾ ਬਲ ਵਿਖਾਏਗਾ ਗੁਰੂ ਨੂੰ, ਔਰ ਗੁਰੂ ਜੀ ਦੇ ਕੋਲੋਂ ਮੇਰੇ ਦੋਵੇਂ ਘੋੜੇ ਗੁਲਬਾਗ ਤੇ ਦਿਲਬਾਗ ਦੋਹਾਂ ਘੋੜਿਆਂ ਨੂੰ ਗੁਰੂ ਜੀ ਦੇ ਕੋਲੋਂ ਆਪਣਾ ਬਲ ਵਿਖਾ ਕੇ ਪਕੜ ਕੇ ਲੈ ਕੇ ਆਵੇਗਾ।
ਜਬ ਕੇ ਗਏ ਨਹੀਂ ਸੁਧਿਆਰੇ।
ਬਾਦਸ਼ਾਹ ਕਹਿੰਦਾ ਲੱਲਾ ਬੇਗ ਜਦੋਂ ਦਾ ਗਿਆ ਮੁੜ ਕੇ ਕੋਈ ਖਬਰ ਨਹੀਂ ਆਈ, ਹਾਲੇ ਤੱਕ ਕੋਈ ਸੁਨੇਹਾ ਨਹੀਂ ਆਇਆ।
ਰਣ ਹੋਇਓ ਕਹਿ ਨਹੀਂ ਮਾਨ।
ਕਹਿੰਦਾ ਉੱਥੇ ਜੰਗ ਹੋਇਆ ਵੀ ਹੈ ਜਾਂ ਨਹੀਂ ਹੋਇਆ, ਉਥੇ ਕੋਈ ਯੁੱਧ ਹੋਇਆ ਜਾਂ ਨਹੀਂ ਹੋਇਆ, ਇਹਦੇ ਬਾਰੇ ਹਾਲੇ ਨੀ ਪਤਾ ਲੱਗਾ।
ਇਸ ਬਾਸਰ ਤੁਰਨੀ ਗਮਨੇ।
ਕਿਉਂਕਿ ਲੱਲਾ ਬੇਗ ਨੇ ਤਾਂ ਰਾਤ ਦਿਨ ਇੱਕੋ ਕਰਕੇ ਚਾਲਾ ਪਾਇਆ, ਇੱਥੋਂ ਜਦੋਂ ਗਿਆ ਉਹ ਰਸਤੇ ਚ ਰੁਕਿਆ ਨਹੀਂ, ਉਹ ਤਾਂ ਦਿਨ ਰਾਤ ਲਾਹੌਰ ਤੋਂ ਚੱਲ ਕੇ ਉੱਥੇ ਗਿਆ ਹੈ।
ਵਿਸਰਾਮ ਕੀਨ ਕਿਸ ਥਾਨ।
ਨਾ ਹੀ ਉਹਨੇ ਰਸਤੇ ਚ ਕਿਤੇ ਵਿਸਰਾਮ ਕੀਤਾ, ਨਾ ਰਸਤੇ ਚ ਕਿਤੇ ਟਿਕਾਣਾ ਕੀਤਾ ਹੈ। ਲੱਲਾ ਬੇਗ ਤਾਂ ਸਿੱਧਾ ਮੂੰਹ ਤਾਣਾ ਹੋ ਕੇ ਇੱਥੋਂ ਗਿਆ ਹੈ।
ਇੱਕ ਵਾਰ ਇਹ ਅਰਜ਼ੀ ਭੇਜੀ ਗੁਰ ਹਵਾਲ ਨੇ ਲਿਖੀ ਉਹਨਾਂ ਜਾਨ।
ਲੱਲਾ ਬੇਗ ਜਦੋਂ ਜਾ ਰਿਹਾ ਸੀ ਉਦੋਂ ਹੀ ਉਹਨੇ ਇੱਕ ਚਿੱਠੀ ਭੇਜੀ ਆ ਜਾਂਦੇ ਨੇ ਕਿ ਮੈਂ ਸਿੱਧਾ ਜਾ ਰਿਹਾ ਗੁਰੂ ਜੀ ਦੇ ਕੋਲ ਜਾ ਕੇ ਪਹੁੰਚ ਕਰਾਂਗਾ, ਰਸਤੇ ਚ ਰੁਕਿਆ ਨਹੀਂ, ਬਾਦਸ਼ਾਹ ਤੇਰਾ ਹੁਕਮ ਮੰਨ ਕੇ ਸਿੱਧਾ ਜਾ ਰਿਹਾ। ਮੁੜ ਕੇ ਉਹਦੀ ਕੋਈ ਚਿੱਠੀ ਪੱਤਰ ਨਹੀਂ ਆਇਆ, ਕੋਈ ਸੁਨੇਹਾ ਨਹੀਂ ਆਇਆ ਲੱਲਾ ਬੇਗ ਦਾ ਕਿ ਉੱਥੇ ਉਹਨੇ ਗੁਰੂ ਨਾਲ ਜੰਗ ਕੀਤਾ ਜਾਂ ਬਿਨਾਂ ਜੰਗ ਕੀਤੀਆਂ ਗੱਲ ਬਣ ਗਈ ਆ ਕਿ ਨਹੀਂ ਬਣੀ।
ਕਹਾਂ ਬਯੋ ਕਹਿ ਮਿਲਿਓ ਇਹਨੂੰ ਤੂੰ ਵੀ ਕਰ ਸੁੰਦਰ ਚਪਲ ਕਿਕਾਨ।
ਪਤਾ ਨਹੀਂ ਉੱਥੇ ਕੀ ਹੋਇਆ, ਲੱਲਾ ਬੇਗ ਗਿਆ ਸ਼ਾਇਦ ਗੁਰੂ ਜੀ ਡਰ ਕੇ ਇਹਨਾਂ ਨੂੰ ਆ ਕੇ ਮਿਲੇ ਨੇ ਜਾਂ ਨਹੀਂ ਮਿਲੇ, ਗੁਰੂ ਨੇ ਆ ਕੇ ਘੋੜੇ ਇਹਨਾਂ ਨੂੰ ਭੇਟ ਕੀਤੇ ਨੇ ਜਾਂ ਨਹੀਂ ਕੀਤੇ, ਇਸ ਗੱਲ ਦਾ ਹਾਲੇ ਕੋਈ ਪਤਾ ਨਹੀਂ ਲੱਗਾ।
ਸਭਾ ਬਿਖੈ ਉਮਰਾਵਨ ਕੇ ਠਿਗ ਸ਼ਾਹਜਹਾਂ ਕੀਨ ਬਖਾਨ।
ਇਹਦਾ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਸਭਾ ਵਿਚ ਆਪਣੇ ਅਫਸਰਾਂ ਨਾਲ ਇਹ ਗੱਲਬਾਤ ਕੀਤੀ, ਜਿਹੜੇ ਦੇ ਉਮਰਾਵ ਬੈਠੇ ਸੀ, ਅਹਿਲਕਾਰ ਵਜ਼ੀਰ ਬੈਠੇ ਸੀ, ਉਹਨਾਂ ਨਾਲ ਬਾਦਸ਼ਾਹ ਸ਼ਾਹਜਹਾਂ ਨੇ ਸਾਰੀਆਂ ਗੱਲਾਂ ਕੀਤੀਆਂ ਹਨ।
ਸੁਨਤ ਸਲਾਬਤ ਖਾਨ ਬਣਿਓ ਤਬ।
ਉੱਥੇ ਲਾਗੇ ਸਲਾਬਤ ਖਾਨ ਬੈਠਾ ਸੀ। ਜਦੋਂ ਸਲਾਬਤ ਖਾਨ ਨੇ ਬਾਦਸ਼ਾਹ ਦਾ ਇਹ ਸਵਾਲ ਸੁਣਿਆ ਕਿ ਲੱਲਾ ਬੇਗ ਦੀ ਕੋਈ ਖਬਰ ਨਹੀਂ ਆਈ, ਉੱਥੇ ਕੀ ਬਣਿਆ ਕੀ ਨਹੀਂ ਹੋਇਆ, ਤੋ ਉਸ ਵੇਲੇ ਸਲਾਬਤ ਖਾਨ ਬੋਲਿਆ ਬਾਦਸ਼ਾਹ ਨੂੰ, ਕਹਿਣ ਲੱਗਾ
ਪੈਂਤੀ ਆਏ ਵੀ ਕਫਗਾਨ।
ਕਹਿਣ ਲੱਗਾ ਬਾਦਸ਼ਾਹ ਸਲਾਮਤ, ਮੈਂ ਹੁਣੇ ਵੇਖ ਕੇ ਆਇਆ ਕਿ ਇੱਕ ਅਫਗਾਨੀ ਉਥੋਂ ਵਾਪਸ ਮੁੜ ਕੇ ਆਇਆ। ਲੱਲਾ ਬੇਗ ਦੇ ਨਾਲ ਉਹ ਅਫਗਾਨੀ ਗਿਆ ਸੀ, ਉਹ ਅਫਗਾਨ ਜਿਹੜਾ ਹੈ ਹਸਨ ਖਾਨ ਉਹਦਾ ਨਾਂ ਸੀ, ਕਿ ਉਹ ਜਿਹੜਾ ਅਫਗਾਨ ਹੈ ਉਹ ਉਥੋਂ ਵਾਪਸ ਮੁੜ ਕੇ ਆਇਆ, ਉਹ ਮੈਂ ਵੇਖਿਆ ਹੈ।
ਨਿਕਟ ਆਪਕੇ ਅਬ ਮੈਂ ਆਵਤ ਕਰਿਓ ਬਿਲੋ ਕੰਬੂਜਨ ਠਾਨ।
ਜਦੋਂ ਮੈਂ ਤੁਹਾਡੇ ਕੋਲ ਆ ਰਿਹਾ ਸੀ ਨਾ ਤੁਹਾਡੇ ਦਰਬਾਰ ਦੇ ਵਿਚ, ਤੇ ਰਸਤੇ ਚ ਮੈਨੂੰ ਮਿਲਿਆ ਉਹ ਜਿਹੜਾ ਅਫਗਾਨੀ ਆਇਆ ਉਥੋਂ ਲੱਲਾ ਬੇਗ ਦੇ ਨਾਲ ਗਿਆ ਹੋਇਆ ਸੀ, ਉਹ ਰਸਤੇ ਵਿਚ ਹੀ ਮੈਨੂੰ ਮਿਲਿਆ ਤੇ ਮੈਂ ਉਹਦੇ ਨਾਲ ਗੱਲਬਾਤ ਕਰਕੇ ਵੀ ਆਇਆ, ਉਹਨਾਂ ਨਾਲ ਪੁੱਛ ਕੇ ਵੀ ਆਇਆ ਹਾਂ।
ਕਯੋ ਤਾਏ ਜੰਗਲ ਕੇ ਦਿਸ਼ਤੇ ਲੱਲਾ ਬੇਗ ਸੰਗੀ ਮੁਝ ਜਾਨ।
ਮੈਂ ਉਹਨੂੰ ਪੁੱਛਿਆ ਸੀ ਵੀ ਤੂੰ ਕਿੱਥੋਂ ਆਇਆ, ਉਹਨੇ ਮੈਨੂੰ ਦੱਸਿਆ ਕਿ ਮੈਂ ਜੰਗਲ ਦੇਸ਼ ਚ ਗਿਆ ਸੀ, ਮਾਲਵੇ ਦੇ ਇਲਾਕੇ ਚ ਗਿਆ ਸੀ, ਤੇ ਮੈਂ ਲੱਲਾ ਬੇਗ ਦਾ ਸੰਗੀ ਆ, ਲੱਲਾ ਬੇਗ ਦੇ ਨਾਲੋਂ ਮੈਂ ਉਥੋਂ ਵਾਪਸ ਮੁੜ ਕੇ ਆਇਆ ਹਾਂ।
ਇਤਨੀ ਸੁਣਤ ਚਲਿਓ ਮੈਂ ਆਇਵ
ਤੇ ਬਾਦਸ਼ਾਹ ਸਲਾਮਤ, ਇੰਨੀ ਕੀ ਗੱਲ ਮੈਂ ਉਹਦੇ ਕੋਲੋਂ ਸੁਣੀ, ਕੋਈ ਬਹੁਤੀ ਗੱਲ ਨਹੀਂ ਸੁਣੀ ਵੀ ਉਥੇ ਕੀ ਕਰਕੇ ਆਇਆ ਕੀ ਨਹੀਂ ਕਰਕੇ ਆਇਆ, ਉਥੇ ਜੰਗ ਹੋਇਆ ਜਾਂ ਨਹੀਂ ਹੋਇਆ, ਇਹਦੇ ਬਾਰੇ ਨੀ ਮੈਨੂੰ ਪਤਾ, ਮੈਂ ਤਾਂ ਬਸ ਇੰਨੀ ਕੁ ਗੱਲ ਸੁਣਦਿਆਂ ਸਾਰ ਤੁਹਾਡੇ ਕੋਲ ਆ ਗਿਆ।
ਅਪਰ ਪ੍ਰਸੰਗ ਕਯੋ ਨਾ ਕੋਈ,
ਹੋਰ ਕੋਈ ਗੱਲ ਨੀ ਉਹਨੇ ਮੇਰੇ ਨਾਲ ਕੀਤੀ, ਬਸ ਇੰਨਾ ਹੀ ਕਿਹਾ ਕਿ ਮੈਂ ਜੰਗਲ ਤੋਂ ਆਇਆ, ਲੱਲਾ ਬੇਗ ਦਾ ਮੈਂ ਸੰਗੀ ਆ, ਉਥੋਂ ਮੁੜ ਕੇ ਆਇਆ, ਇੰਨੀ ਕੁ ਉਹਨੇ ਗੱਲ ਕੀਤੀ ਹੈ, ਬਹੁਤੀ ਗੱਲ ਉਹਨੇ ਮੇਰੇ ਨਾਲ ਵਿਸਥਾਰ ਨਾਲ ਨਹੀਂ ਕੀਤੀ।
ਸੁਣ ਪਿਛਾ ਸੁਣ ਚੈਤ ਭਯੋ ਤਬ ਆਨੋ ਸ਼ੀਗਰ ਦਿਓ ਸੁਧਰ ਜੋਏ।
ਬਾਦਸ਼ਾਹ ਨੂੰ ਜਦੋਂ ਪਤਾ ਲੱਗਾ ਵੀ ਲੱਲਾ ਬੇਗ ਦਾ ਸੰਗੀ ਆਇਆ ਤੇ ਉਹ ਸਾਡੇ ਤੱਕ ਹਲੇ ਪਹੁੰਚਿਆ ਹੀ ਨਹੀਂ, ਮੇਰੇ ਤੱਕ ਉਹਨੇ ਖਬਰ ਹੀ ਨਹੀਂ ਦਿੱਤੀ, ਉਸੇ ਵੇਲੇ ਬਾਦਸ਼ਾਹ ਨੇ ਸੁਣ ਕੇ ਹੁਕਮ ਕੀਤਾ, ਕਹਿੰਦਾ ਬੁਲਾਓ ਉਸ ਅਫਗਾਨੀ ਪਠਾਨ ਨੂੰ, ਉਹਨੂੰ ਬੁਲਾ ਕੇ ਮੇਰੇ ਕੋਲ ਲੈ ਕੇ ਆ, ਉਹਨੂੰ ਕਹੋ ਕਿ ਆ ਕੇ ਮੈਨੂੰ ਉਥੋਂ ਦੀ ਸਾਰੀ ਖਬਰ ਦੇਵੇ।
ਔਰ ਬਿਖੈ ਰੋਕੇ ਨਾ ਕੋ,
ਔਰ ਰਸਤੇ ਵਿਚ ਉਹਨੂੰ ਕੋਈ ਰੋਕ ਟੋਕ ਨਾ ਕਰੇ, ਕਿਉਂਕਿ ਬਾਦਸ਼ਾਹ ਸੀ, ਬਾਦਸ਼ਾਹ ਨੂੰ ਮਿਲਣਾ ਕਿਹੜਾ ਸੌਖਾ ਸੀ, ਰਸਤੇ ਚ ਕਈ ਡਿਉੜੀਆਂ ਪੈਂਦੀਆਂ ਸੀ, ਕਈ ਥਾਵਾਂ ਤੇ ਪੁੱਛ ਗਿੱਛ ਹੁੰਦੀ ਸੀ, ਕਹਿੰਦੇ ਵੀ ਉਹਨੂੰ ਰਸਤੇ ਚ ਕੋਈ ਨਾ ਰੋਕੇ, ਉਹਨੂੰ ਕਹੋ ਕਿ ਉਹ ਸਿੱਧਾ ਮੇਰੇ ਕੋਲ ਚੱਲ ਕੇ ਆਵੇ।
ਸਕਲ ਬਿਰਤੰਤ ਕਹਿ ਜਿਮ ਹੋਏ,
ਉਹ ਸਾਰਾ ਪ੍ਰਸੰਗ ਉਥੋਂ ਦਾ ਮੈਨੂੰ ਦੱਸੇ ਕਿ ਉਥੇ ਕੀ ਬਣਿਆ, ਲੱਲਾ ਬੇਗ ਨਾਲੋਂ ਵਾਪਸ ਕੱਲਾ ਮੁੜ ਆਇਆ, ਲੱਲਾ ਬੇਗ ਕਿਉਂ ਨਹੀਂ ਆਇਆ, ਉਥੇ ਜੰਗ ਹੋਇਆ ਜਾਂ ਨਹੀਂ ਹੋਇਆ, ਉਥੋਂ ਦਾ ਸਾਰਾ ਬਿਰਤਾਂਤ ਉਹ ਆ ਕੇ ਮੈਨੂੰ ਸੁਣਾਵੇ, ਮੈਨੂੰ ਆ ਕੇ ਦੱਸੇ।
ਸੁਣਤ ਅਰਜ਼ ਬੇਗੀ ਤਬ ਤੂਰਨ,
ਇਸ ਤਰ੍ਹਾਂ ਜਦੋਂ ਅਰਜ਼ ਬੇਗੀ ਜਿਹੜੇ ਅਰਜ਼ ਕਰਨ ਵਾਲੇ ਹੁੰਦੇ ਨੇ, ਅਰਜ਼ ਬੇਗੀ ਨੇ ਜਦੋਂ ਬਾਦਸ਼ਾਹ ਦੀ ਇਹ ਗੱਲ ਸੁਣੀ ਤੇ ਸੁਣਦਿਆਂ ਸਾਰ ਬੜੀ ਛੇਤੀ ਨਾਲ
ਪਠਿਓ ਨਰ ਜੋਏ,
ਉਹ ਬਾਹਰ ਨੂੰ ਗਿਆ ਤੇ ਬਾਹਰ ਜਾ ਕੇ ਉਹਨੇ ਇੱਕ ਆਪਣਾ ਸਿਪਾਹੀ ਭੇਜਿਆ ਕਿ ਉਸ ਅਫਗਾਨੀ ਪਠਾਨ ਨੂੰ ਜਿਹਦਾ ਨਾਂ ਹਸਨ ਖਾਂ ਹੈ ਉਹਨੂੰ ਬੁਲਾ ਕੇ ਲੈ ਕੇ ਆਓ, ਬਾਦਸ਼ਾਹ ਨੇ ਉਹਨੂੰ ਆਪਣੀ ਸਭਾ ਵਿਚ ਹਾਜ਼ਰ ਹੋਣ ਲਈ ਕਿਹਾ।
ਲੱਲਾ ਬੇਗ ਡੇਰੇ ਥਲ ਗਮਨੋ ਤੈ ਨਵੀਨ ਆਏ ਅਸਵਾਰ,
ਲੱਲਾ ਬੇਗ ਦੇ ਡੇਰੇ ਜਾਓ, ਜਿੱਥੇ ਲੱਲਾ ਬੇਗ ਦਾ ਡੇਰਾ ਉੱਥੇ ਨਵੇਂ ਸਵਾਰ ਆਏ ਨੇ, ਉਹਨਾਂ ਨਵੇਂ ਸਵਾਰਾਂ ਦੇ ਵਿਚ ਉਹ ਦੂਤ ਹੈ, ਉਹਦਾ ਨਾਂ ਹਸਨ ਖਾਂ ਹੈ, ਉਹ ਅਫਗਾਨੀ ਪਠਾਨ ਹੈ ਉਹਨੂੰ ਬੁਲਾ ਕੇ ਲਿਆਓ।
ਤਿੰਨ ਮੈਂ ਮੁਖੀ ਤੇ ਤੁਰਤ ਕਾਰੋ ਹਜ਼ਰਤ ਅਧਿਕ ਸ਼ਿਕਰ ਦਾ ਧਾਰ।
ਲੱਲਾ ਬੇਗ ਦੇ ਡੇਰੇ ਤੇ ਜਿਹੜੇ ਨਵੇਂ ਪਠਾਨ ਆ ਕੇ ਉਤਰੇ ਨੇ ਉਹਨਾਂ ਦੇ ਵਿਚੋਂ ਮੁਖੀਆ ਹੈ, ਜਿਹੜਾ ਉਹਨਾਂ ਦਾ ਮੁਖੀ ਹੈ ਉਹਨੂੰ ਬੁਲਾ ਕੇ ਲਿਆਓ। ਬਾਦਸ਼ਾਹ ਆਪਣੀ ਸਭਾ ਚ ਉਹਨੂੰ ਯਾਦ ਕਰ ਰਿਹਾ।
ਸੁਣਤ ਤਾਇਰੇ ਗਮਨਿਓ ਹੈ ਚੜਕੈ।
ਇਹ ਸੁਣਦਿਆਂ ਸਿਪਾਹੀ ਬੜੀ ਛੇਤੀ ਨਾਲ ਘੋੜੇ ਤੇ ਚੜ ਕੇ ਸਵਾਰ ਹੋ ਕੇ ਉਸ ਹਸਨ ਖਾਨ ਦੂਤ ਨੂੰ ਅਫਗਾਨੀ ਪਠਾਨ ਨੂੰ ਬੁਲਾਉਣ ਵਾਸਤੇ ਗਿਆ।
ਉਜ ਗਯੋ ਤੇ ਸਲ ਬਿਨ ਬਾਰ।
ਔਰ ਬਿਨਾ ਦੇਰੀ ਤੋਂ ਉਥੇ ਜਾ ਪਹੁੰਚਿਆ ਜਿੱਥੇ ਉਸ ਵੇਲੇ ਹਸਨ ਖਾਨ ਦੂਤ ਉਤਰਿਆ ਹੋਇਆ ਸੀ।
ਉਤਰਿਓ ਤੋ ਹਸਨ ਖਾਂ ਅਸ ਤੇ ਸਭੋ ਪਹੁੰਚਿਓ ਕਰਿਓ ਉਚਾਰ।
ਹਸਨ ਖਾਂ ਹਾਲੇ ਘੋੜੇ ਤੋਂ ਉਤਰਿਆ ਹੀ ਸੀ, ਹਾਲੇ ਉਹਨੂੰ ਬਹੁਤਾ ਸਮਾਂ ਨਹੀਂ ਸੀ ਹੋਇਆ ਆਏ ਨੂੰ, ਉਹ ਘੋੜੇ ਤੋਂ ਥੱਲੇ ਉਤਰਿਆ ਹੀ ਸੀ ਕਿ ਇਹਨੇ ਨੂੰ ਬਾਦਸ਼ਾਹ ਦਾ ਭੇਜਿਆ ਹੋਇਆ ਉਹ ਸਿਪਾਹੀ ਅਹਿਲਕਾਰ ਉਸ ਹਸਨ ਖਾਨ ਦੂਤ ਕੋਲ ਆ ਪਹੁੰਚਿਆ ਤੇ ਆ ਕੇ ਉਹਨੇ ਬਾਦਸ਼ਾਹ ਦਾ ਹੁਕਮਨਾਮਾ ਸੁਣਾਇਆ।
ਹਜ਼ਰਤ ਤੋਏ ਅਕਾਰ ਤੇ ਅਭੀ
ਕਹਿਣ ਲੱਗਾ, ਪਠਾਨ ਸਾਹਿਬ ਤੁਹਾਨੂੰ ਬਾਦਸ਼ਾਹ ਹਜ਼ਰਤ ਸ਼ਾਹਜਹਾਨ ਨੇ ਆਪਣੀ ਸਭਾ ਵਿਚ ਹੁਣੇ ਬੁਲਾਇਆ ਹੈ।
ਚਲੋ ਸ਼ਿਗਰ ਨੇ ਬਿਲਮ ਲਗਾਏ,
ਹੁਣੇ ਤੁਹਾਨੂੰ ਆਪਣੀ ਸਭਾ ਚ ਉਹਨਾਂ ਨੇ ਬੁਲਾਇਆ, ਦੇਰੀ ਨਾ ਕਰੋ, ਬਿਨਾ ਦੇਰੀ ਤੋਂ ਛੇਤੀ ਨਾਲ ਬਾਦਸ਼ਾਹ ਦੀ ਸਭਾ ਵਿਚ ਪਹੁੰਚ ਕਰੋ।
ਸੁਣਤ ਪੈਰ ਪੋਸ਼ਿਚ ਬਹੁ ਮੁੱਲੀ।
ਇਹ ਸੁਣ ਕੇ ਹਸਨ ਖਾਨ ਦੂਤ ਨੇ ਪਹਿਲਾਂ ਆਪਣੇ ਕੱਪੜੇ ਬਦਲੇ, ਰਾਹ ਦੇ ਜਿਹੜੇ ਮੈਲੇ ਕੁਚੈਲੇ ਕੱਪੜੇ ਸਨ ਉਹ ਲਾ ਕੇ ਬੜੀ ਕੀਮਤੀ ਪੁਸ਼ਾਕ, ਨਵਾਬਾਂ ਵਾਲੀ ਪੁਸ਼ਾਕ ਹਸਨ ਖਾਨ ਦੂਤ ਨੇ ਆਪਣੇ ਸਰੀਰ ਤੇ ਧਾਰਨ ਕੀਤੀ ਹੈ।
ਗਮਨੇ ਉਹ ਸੰਗ ਪੂਰ ਪਰ ਆਏ,
ਔਰ ਉਹ ਸਿਪਾਹੀ ਦੇ ਨਾਲ ਹੀ ਚੱਲ ਚੱਲ ਕੇ ਆਇਆ ਤੇ ਕਿਲੇ ਦਾ ਜਿਹੜਾ ਦਰਵਾਜਾ ਸੀ, ਮੁੱਖ ਦਰਵਾਜਾ ਸੀ, ਉੱਥੇ ਚੱਲ ਕੇ ਆਇਆ।
ਖਰੋ ਸਲਾਮਤ ਖਾਨ ਨੇ ਅਗਾਰੀ।
ਜਦੋਂ ਦਰਵਾਜੇ ਕੋਲ ਆਇਆ ਤੇ ਉੱਥੇ ਸਲਾਮਤ ਖਾਨ ਪਹਿਲਾਂ ਹੀ ਉਡੀਕ ਕਰ ਰਿਹਾ ਸੀ ਖਲੋਤਾ ਇਹਦੀ, ਕਿਉਂਕਿ ਸਲਾਮਤ ਖਾਨ ਦੀ ਡਿਊਟੀ ਲਾਈ ਸੀ ਬਾਦਸ਼ਾਹ ਨੇ ਵੀ ਤੂੰ ਬੁਲਾ ਕੇ ਲਿਆ। ਉਹ ਸਲਾਮਤ ਖਾਨ ਪਹਿਲਾਂ ਹੀ ਦਰਵਾਜੇ ਤੇ ਖਲੋਤਾ ਇਹਦੇ ਆਉਣ ਦੀ ਉਡੀਕ ਕਰ ਰਿਹਾ ਸੀ। ਸਲਾਮਤ ਖਾਨ ਨੇ ਉਸ ਵੇਲੇ ਨੂੰ ਆਪਣੇ ਨਾਲ ਲਿਆ ਹਸਨ ਖਾਨ ਦੂਤ ਨੂੰ, ਔਰ ਇਹਨੂੰ ਨਾਲ ਲੈ ਕੇ ਬਾਦਸ਼ਾਹ ਦੀ ਕਚਹਿਰੀ ਵਿਚ ਆਇਆ ਹੈ।
ਤਸਲੀਮਾਤ ਕਰਤਬੂ ਬਾਰੀ।
ਇਹਨੇ ਆ ਕੇ ਪਹਿਲਾਂ ਬਾਦਸ਼ਾਹ ਨੂੰ ਤਸਲੀਮਾਤ ਕੀਤੀ ਹੈ, ਝੁਕ ਕੇ ਸੱਤ ਵੇਰੀ ਸਲਾਮ ਕੀਤੀ ਹੈ।
ਸ਼ਾਹਜਹਾਂ ਟਿਕ ਪਹੁੰਚੇ ਜਾਏ,
ਔਰ ਬਾਦਸ਼ਾਹ ਦੇ ਕੋਲ ਪਹੁੰਚਿਆ, ਬਾਦਸ਼ਾਹ ਦੇ ਕੋਲ ਆਇਆ ਹੈ।
ਗੁਰਸਿੱਖ ਨਿਕਟ ਵਜ਼ੀਰ ਖਾਨ ਤਬ।
ਖਾਲਸਾ ਜੀ, ਜਦੋਂ ਬਾਦਸ਼ਾਹ ਕਚਹਿਰੀ ਚ ਬੈਠਾ ਸੀ ਸਬੱਬੀ, ਜਦੋਂ ਹਸਨ ਖਾਨ ਦੂਤ ਆਇਆ ਤੇ ਉਸ ਵੇਲੇ ਵਜ਼ੀਰ ਖਾਨ ਵੀ ਕੋਲ ਹੀ ਬੈਠਾ ਹੋਇਆ ਸੀ। ਵਜ਼ੀਰ ਖਾਨ ਇਹ ਗੁਰੂ ਘਰ ਦਾ ਸਿੱਖ ਸੀ, ਇਹ ਗੁਰੂ ਅਰਜਨ ਸਾਹਿਬ ਦਾ ਸ਼ਰਧਾਲੂ ਸੀ, ਦੋ ਪਾਠ ਸੁਖਮਣੀ ਸਾਹਿਬ ਦੇ ਰੋਜ਼ ਕਰਦਾ ਸੀ। ਵਜ਼ੀਰ ਖਾਂ ਉੱਥੇ ਕੋਲ ਹੀ ਬੈਠਾ ਹੋਇਆ ਸੀ ਉਸ ਵਕਤ।
ਉਹ ਬੁੱਧਵੰਤ ਨੀਤ ਕੋ ਗਿਆਨ।
ਵਜ਼ੀਰ ਖਾਂ ਬੜਾ ਸਿਆਣਾ ਸੀ, ਬਜੁਰਗ ਸੀ, ਉਹਨੇ ਬਾਦਸ਼ਾਹੀ ਦੇ ਬੜੇ ਰੰਗ ਢੰਗ ਪਹਿਲਾਂ ਵੇਖੇ ਹੋਏ ਸਨ ਤੇ ਨੀਤੀ ਵੀ ਚੰਗੀ ਤਰ੍ਹਾਂ ਜਾਣਦਾ ਸੀ, ਗੱਲਬਾਤ ਕਰਨੀ ਚੰਗੀ ਤਰ੍ਹਾਂ ਜਾਣਦਾ ਸੀ।
ਗੁਰ ਪਗ ਪੰਕਜ ਨਿਸਚਾ ਜਿਸ ਕੋ।
ਇਹਦੇ ਮਨ ਵਿਚ ਗੁਰੂ ਦੇ ਚਰਨਾਂ ਦਾ ਪਿਆਰ ਵੀ ਵਸਦਾ, ਗੁਰੂ ਚਰਨਾਂ ਦਾ ਨਿਸਚਾ ਵਜ਼ੀਰ ਖਾਨ ਦੇ ਮਨ ਦੇ ਵਿਚ ਵਸਦਾ ਹੈ।
ਕਮਾਵਤ ਸਿਦਕ ਮਾਨ।
ਔਰ ਸਤਿਗੁਰਾਂ ਦਾ ਸਿਦਕ ਵੀ ਆਪਣੇ ਹਿਰਦੇ ਚ ਕਮਾਉਂਦਾ ਹੈ, ਗੁਰੂ ਕੀ ਸਿੱਖੀ ਆਪਣੇ ਹਿਰਦੇ ਚ ਕਮਾਉਂਦਾ ਹੈ।
ਵੱਡ ਉਮਰਾਵ ਕਹੋ ਜਿਸ ਮਾਨੈ ਦੇ ਹਜ਼ਰਤ ਕੋ ਸੀਖ ਸੁਜਾਨ।
ਬੜੇ ਬੜੇ ਅਫਸਰ ਵਜ਼ੀਰ ਖਾਨ ਦਾ ਕਹਿਣਾ ਨਹੀਂ ਸੀ ਮੋੜਦੇ, ਵਜ਼ੀਰ ਖਾਨ ਜਿਹੜੀ ਗੱਲ ਕਰ ਦਿੰਦਾ ਸੀ ਸਾਰੇ ਉਹਦੇ ਤੇ ਮੋਹਰ ਲਾ ਦਿੰਦੇ ਸੀ ਵੀ ਇਹ ਸਿਆਣਾ ਬਜੁਰਗ ਵਜ਼ੀਰ ਹੈ, ਇਹਦੀ ਗੱਲ ਬੜੀ ਸਿਆਣਪ ਵਾਲੀ ਹੁੰਦੀ। ਤੇ ਜਿਹੜੇ ਬਾਦਸ਼ਾਹ ਜਿਨ੍ਹਾਂ ਦਾ ਕਹਿਣਾ ਮੰਨਦਾ ਸੀ ਉਹ ਵਜ਼ੀਰ ਖਾਨ ਦਾ ਕਹਿਣਾ ਮੰਨਦੇ ਸੀ, ਵਜ਼ੀਰ ਖਾਨ ਦੀ ਆਗਿਆ ਮੰਨਦੇ ਸਨ।
ਅਲਤ ਪਲਤ ਮੈਂ ਜਸ ਅਰ ਸੁਖ ਹੋਏ ਕਹਿ ਬਾਤ ਸ਼ੁਭ ਲੈ ਸਭ ਮਾਨ।
ਵਜ਼ੀਰ ਖਾਨ ਦੀ ਕਹੀ ਹੋਈ ਗੱਲ ਨੂੰ ਸ਼ੁਭ ਜਾਣ ਕੇ ਸਾਰੇ ਮੰਨਦੇ ਨੇ ਕਿ ਜੇ ਵਜ਼ੀਰ ਖਾਨ ਦੀ ਗੱਲ ਮੰਨਾਂਗੇ ਇਸ ਲੋਕ ਵਿਚ ਵੀ ਸੁੱਖ ਮਿਲੇਗਾ, ਅੱਗੇ ਪਰਲੋਕ ਵਿਚ ਵੀ ਸੁੱਖ ਮਿਲੇਗਾ। ਬੜਾ ਸਤਿਕਾਰ ਸੀ ਵਜ਼ੀਰ ਖਾਨ ਦਾ, ਕਹਿੰਦੇ ਇਹਦੇ ਕਹੇ ਵਚਨ ਚ ਵਜਨ ਹੁੰਦਾ, ਇੱਥੇ ਵੀ ਸੁੱਖ ਮਿਲੇਗਾ ਜੇ ਇਹਦਾ ਵਚਨ ਮੰਨਾਂਗੇ ਤੇ ਅੱਗੇ ਵੀ ਸੁੱਖ ਮਿਲੇਗਾ।
ਹਸਨ ਖਾਨ ਕੀ ਦਿਸ਼ਕੋ ਪਿਕ ਕਰ ਜਾਂ ਤਾਂ ਬੂਜਨ ਕੀਨ।
ਦੇਵ ਨੇਤ ਨਾਲ ਵਜ਼ੀਰ ਖਾਨ ਵੀ ਉੱਥੇ ਬੈਠਾ ਸੀ, ਇਹਨੇ ਨੂੰ ਹਸਨ ਖਾਨ ਸਭਾ ਚ ਆ ਗਿਆ। ਜਦੋਂ ਹਸਨ ਖਾਂ ਸਭਾ ਵਿਚ ਆਇਆ ਤੇ ਬਾਦਸ਼ਾਹ ਸ਼ਾਹਜਹਾਨ ਨੇ ਇਹਨੂੰ ਵੇਖਿਆ, ਵੇਖ ਕੇ ਬਾਦਸ਼ਾਹ ਸ਼ਾਹਜਹਾਨ ਪੁੱਛਣ ਲੱਗਾ ਹਸਨ ਖਾਨ ਨੂੰ,
ਕਹੋ ਕਿਮ ਪਈ ਗੁਰੂ ਸੰਗ ਮਿਲ ਕਰ?
ਕਹਿਣ ਲੱਗਾ, ਹਾਂ ਭਾਈ, ਕੀ ਨਾਂ ਤੇਰਾ? ਕਹਿੰਦਾ ਜੀ ਹਸਨ ਖਾਂ। ਕਹਿੰਦਾ ਹਸਨ ਖਾਂ ਏਦਾਂ ਦੱਸ, ਉੱਥੇ ਗੁਰੂ ਦੇ ਨਾਲ ਤੁਸੀਂ ਗਏ ਸੀ ਜੰਗ ਕਰਨ ਵਾਸਤੇ, ਉੱਥੇ ਕੀ ਬਣਿਆ, ਉੱਥੇ ਕੀ ਹੋਇਆ ਹੈ?
ਧੁਨ ਤਰੰਗਮ ਵੀ ਤੁਮ ਲੀਨ,
ਇਕੱਲੇ ਹੀ ਆ ਗਏ ਜਾਂ ਦੋਵੇਂ ਘੋੜੇ ਵੀ ਲੈ ਕੇ ਆਏ? ਬਾਦਸ਼ਾਹ ਤਾਂ ਘੋੜਿਆਂ ਦੀ ਉਡੀਕ ਚ ਬੈਠਾ ਸੀ, ਪਰ ਉਹਨੂੰ ਇਹ ਨਹੀਂ ਸੀ ਪਤਾ ਜਿਹੜੇ ਘੋੜੇ ਲੈਣ ਗਏ ਨੇ ਉਹਨਾਂ ਨੇ ਵੀ ਵਾਪਸ ਨਹੀਂ ਮੁੜਨਾ, ਲੱਲਾ ਬੇਗ ਨੇ ਵੀ ਵਾਪਸ ਨਹੀਂ ਮੁੜਨਾ। ਕਹਿੰਦਾ ਉਹ ਘੋੜੇ ਜਿਹੜੇ ਦੋਵੇਂ ਸਨ ਗੁਰੂ ਜੀ ਦੇ ਕੋਲ, ਉਹ ਤੁਸੀਂ ਲੈ ਕੇ ਵੀ ਆਏ ਹੋ ਜਾਂ ਨਹੀਂ?
ਮੇਲ ਕਰਿਓ ਕਹਿ ਲੜਿਓ ਸਾਹਮਣੇ,
ਗੁਰੂ ਨੇ ਤੁਹਾਡੇ ਨਾਲ ਮੇਲ ਕਰ ਲਿਆ, ਤੁਹਾਡੇ ਨਾਲ ਸੰਧੀ ਕਰ ਲਈ ਹੈ, ਜਾਂ ਫਿਰ ਗੁਰੂ ਨੇ ਤੁਹਾਡੇ ਨਾਲ ਜੰਗ ਕੀਤਾ, ਲੜਾਈ ਕੀਤੀ ਹੈ?
ਕਿਸ ਥਲ ਮਿਲੇ ਗੁਰੂ ਕਿਸ ਜੀਨ,
ਗੁਰੂ ਨੂੰ ਕਿਹੜੀ ਜਗ੍ਹਾ ਤੇ ਜਾ ਕੇ ਤੁਸੀਂ ਮਿਲੇ ਹੋ, ਕਿਹੜੀ ਜਗ੍ਹਾ ਤੇ ਗੁਰੂ ਨੇ ਆਪਣਾ ਡੇਰਾ ਕੀਤਾ ਹੋਇਆ ਸੀ?
ਬਕਲ ਪ੍ਰਸੰਗ ਛੋੜ ਤੇ ਭੱਖ,
ਮੈਨੂੰ ਕੱਲੀ ਕੱਲੀ ਗੱਲ ਦੱਸ, ਜੋ ਹੋਇਆ, ਤੁਸੀਂ ਕਿਵੇਂ ਗਏ ਉੱਥੇ, ਕਿਵੇਂ ਪਹੁੰਚੇ, ਜੋ ਕੁਝ ਹੋਇਆ, ਕੱਲੀ ਕੱਲੀ ਗੱਲ, ਸਾਰਾ ਪ੍ਰਸੰਗ ਹਸਨ ਖਾਂ ਮੈਨੂੰ ਸਾਰਾ ਪ੍ਰਸੰਗ ਸੁਣਾਣਾ ਕਰ।
ਲੱਲਾ ਬੇਗ ਜਿਮ ਕਰਿਓ ਪ੍ਰਵੀਨ,
ਹਾਂ ਦੱਸ। ਲੱਲਾ ਬੇਗ ਬੜਾ ਸਿਆਣਾ ਜਰਨੈਲ ਸੀ, ਬੜਾ ਸਿਆਣਾ ਪਠਾਨ ਸੀ, ਉਹਨੇ ਕੀ ਕੀਤਾ ਉੱਥੇ ਜਾ ਕੇ? ਉਹਨੇ ਮੇਰੀ ਆਗਿਆ ਪਾਲੀ ਹੈ ਜਾਂ ਨਹੀਂ ਪਾਲੀ?
ਸੁਣਤ ਹਸਨ ਖਾਂ ਕਰ ਜੁਗ ਜੂਰੇ,
ਜਦੋਂ ਬਾਦਸ਼ਾਹ ਨੇ ਸਵਾਲ ਕੀਤੇ, ਹਸਨ ਖਾਂ ਨੇ ਸੁਣ ਕੇ ਆਪਣੇ ਦੋਵੇਂ ਹੱਥ ਜੋੜ ਲਏ।
ਹਜ਼ਰਤ ਜੀ ਤੁਮ ਦੇ ਚਦਾਏ,
ਕਹਿਣ ਲੱਗਾ ਹਜ਼ਰਤ ਜਾਂ ਪਨਾ, ਤੁਸੀਂ ਜੋ ਹੁਕਮ ਕਰਕੇ ਲੱਲਾ ਬੇਗ ਨੂੰ ਚੜਾ ਕੇ ਭੇਜਿਆ ਸੀ,
ਪਹੁੰਚਣ ਤੁਰਤ ਤਗੀਦ ਕਰੀਬੋ,
ਤੁਸੀਂ ਹੁਕਮ ਕੀਤਾ ਸੀ ਕਿ ਬਿਨਾਂ ਦੇਰੀ ਤੋਂ ਪਹੁੰਚਣਾ, ਰਸਤੇ ਚ ਰੁਕਣਾ ਵੀ ਨਹੀਂ, ਤੇ ਬਿਨਾਂ ਦੇਰੀ ਤੋਂ ਤੁਸੀਂ ਉੱਥੇ ਪਹੁੰਚ ਕਰਨੀ ਹੈ, ਗੁਰੂ ਕੋਲ ਜਾਣਾ ਹੈ।
ਲੱਲਾ ਬੇਗ ਸੋ ਲਖੀ ਰਜ਼ਾਏ,
ਤੇ ਲੱਲਾ ਬੇਗ ਨੇ ਤੁਹਾਡਾ ਹੁਕਮ ਮੰਨਿਆ, ਲੱਲਾ ਬੇਗ ਨੇ ਤੁਹਾਡੀ ਰਜਾ ਮੰਨੀ, ਤੇ ਉਹਨੇ ਬਿਨਾਂ ਦੇਰੀ ਤੋਂ ਰਸਤੇ ਚ ਬਿਨਾਂ ਰੁਕਿਆਂ ਚਾਲਾ ਪਾਇਆ।
ਕਰਿਓ ਕੁਛ ਤੁਰ ਨਹੀਂ ਗਮਨਿਓ,
ਬੜੀ ਛੇਤੀ ਨਾਲ ਉਹਨੇ ਪੈਂਡਾ ਤੈਅ ਕੀਤਾ, ਤੁਰਦਾ ਹੀ ਗਿਆ, ਉਹਨੇ ਰਾਤ ਨੂੰ ਵੀ ਰਸਤੇ ਚ ਡੇਰਾ ਨਹੀਂ ਕੀਤਾ।
ਮੈਂ ਵਿਸਰਾਮ ਕੀਨ ਕਿਸ ਥਾਏ,
ਕਿਸੇ ਥਾਂ ਤੇ ਉਹਨੇ ਵਿਸਰਾਮ ਨਹੀਂ ਕੀਤਾ, ਕਿਸੇ ਜਗ੍ਹਾ ਤੇ ਉਹਨੇ ਰੁਕ ਕੇ ਡੇਰਾ ਨਹੀਂ ਕੀਤਾ।
ਸ਼ੁਦਰਤ ਥਕਤ ਲਸ਼ਕਰ ਬੜ ਹੋਆ,
ਏਡਾ ਵੱਡਾ ਲਸ਼ਕਰ ਸੀ, ਰਸਤੇ ਚ ਜਾਂਦਿਆਂ ਭੁੱਖ ਵੀ ਲੱਗ ਗਈ, ਰਾਹ ਰੋਟੀ ਵੀ ਖਾਣ ਨੂੰ ਨਹੀਂ ਮਿਲੀ, ਤੇ ਦੂਜੀ ਥਕਾਵਟ ਹੋ ਗਈ ਸਾਰੇ ਲਸ਼ਕਰ ਨੂੰ ਜਾਂਦਿਆਂ ਜਾਂਦਿਆਂ, ਰਸਤੇ ਜਦੋਂ ਆਰਾਮ ਨਹੀਂ ਮਿਲਿਆ, ਫੌਜਾਂ ਸਾਰੀਆਂ ਭੁੱਖੀਆਂ ਸੀ, ਥੱਕ ਵੀ ਗਏ, ਪਰ ਲੱਲਾ ਬੇਗ ਨਹੀਂ ਰੁਕਿਆ, ਉਹ ਫਿਰ ਵੀ ਤੁਰਦਾ ਹੀ ਰਿਹਾ, ਉਹਨੇ ਫਿਰ ਵੀ ਚੱਲ ਹੀ ਪਾਈ ਰੱਖਿਆ।
ਸੁਪਤ ਸਕਲੀ ਰੇ ਪੁਕਾਰ,
ਸਾਰੇ ਸੂਰਮੇ ਪੁਕਾਰਦੇ ਰਹੇ, ਲੱਲਾ ਬੇਗ ਨੂੰ ਮਿੰਨਤਾਂ ਕਰਦੇ ਰਹੇ,
ਅੱਗੇ ਕਾਜ ਲੜਨ ਕੋ ਜੰਗ,
ਉਹਨਾਂ ਨੇ ਕਿਹਾ ਵੀ ਲੱਲਾ ਬੇਗ ਅੱਗੇ ਲੜਾਈ ਕਰਨ ਚੱਲੇ, ਆਪਾਂ ਕੋਈ ਆਰਾਮ ਥੋੜੀ ਕਰਨਾ ਉੱਥੇ ਜਾ ਕੇ, ਇਸ ਕਰਕੇ ਆਪਾਂ ਤਾਂ ਅੱਗੇ ਲੜਾਈ ਕਰਨ ਵਾਸਤੇ ਜੰਗ ਲੜਨ ਚੱਲੇ ਹਾਂ, ਰਸਤੇ ਚ ਆਪਾਂ ਨੂੰ ਆਰਾਮ ਕਰ ਲੈਣਾ ਚਾਹੀਦਾ।
ਮੈਂ ਲਸ਼ਕਰ ਤੇ ਹੋਏ ਪੁਰਸ਼ਾਰਥ,
ਜੇ ਇੱਦਾਂ ਥੱਕਿਆ ਟੁੱਟਿਆ ਲਸ਼ਕਰ ਲੈ ਜਾਏਗਾ ਉੱਥੇ, ਤੇ ਇਹਨਾਂ ਕੋਲ ਲੜਿਆ ਨਹੀਂ ਜਾਣਾ। ਸਿਪਾਹੀਆਂ ਨੇ ਕਿਹਾ ਵੀ ਕਿ ਜੇ ਸਾਨੂੰ ਇੱਦਾਂ ਥਕਾ ਟੁਟਾ ਕੇ ਉੱਥੇ ਲੈ ਜਾਏਗਾ ਤੇ ਸਾਡੇ ਕੋਲ ਉੱਥੇ ਪੁਰਸ਼ਾਰਥ ਨਹੀਂ ਹੋਣਾ, ਸਾਡੇ ਕੋਲ ਉੱਥੇ ਲੜਿਆ ਨਹੀਂ ਜਾਣਾ।
ਮੈਂ ਵੀ ਕਹਿਓ ਬਹੁਤ ਤਿੰਨ ਸੰਗ,
ਮੈਂ ਵੀ ਕਿਹਾ ਲੱਲਾ ਬੇਗ ਨੂੰ, ਮੈਂ ਵੀ ਬੜਾ ਸਮਝਾਇਆ ਕਿ ਲੱਲਾ ਬੇਗ ਇੱਦਾਂ ਫੌਜਾਂ ਨੂੰ ਦਿਨ ਰਾਤ ਟੋਰੀ ਲਿਜਾ ਰਿਹਾ, ਇਹਨਾਂ ਨੂੰ ਖਾਣ ਨੂੰ ਵੀ ਪ੍ਰਸ਼ਾਦਾ ਨਹੀਂ ਮਿਲਿਆ, ਤੇ ਤੂੰ ਇਹਨਾਂ ਨੂੰ ਲਾ ਕੇ ਉੱਥੇ ਲੜਾਉਣਾ ਚਾਹੁੰਦਾ, ਕਿਵੇਂ ਲੜਨਗੇ ਜਾ ਕੇ ਜਿਨ੍ਹਾਂ ਨੂੰ ਖਾਣ ਨੂੰ ਰੋਟੀਆਂ ਨਹੀਂ ਮਿਲੀਆਂ?
ਮੈਂ ਮਾਨੀ ਕੈਸਾ ਹੁਕਮ ਇਮ,
ਪਰ ਲੱਲਾ ਬੇਗ ਬੜਾ ਹੱਠੀ ਸੀ, ਉਹਨੇ ਨਾ ਮੇਰੀ ਮੰਨੀ ਨਾ ਸਿਪਾਹੀਆਂ ਦੀ ਮੰਨੀ, ਕਹਿੰਦਾ ਮੈਨੂੰ ਤਾਂ ਬਾਦਸ਼ਾਹ ਦਾ ਹੁਕਮ ਹੈ, ਮੈਨੂੰ ਬਾਦਸ਼ਾਹ ਨੇ ਹੁਕਮ ਕੀਤਾ ਵੀ ਦਿਨ ਰਾਤ ਹੀ ਤੁਰਿਆ ਜਾਣਾ,
ਤੁਰਨ ਜਾਓ ਸੁਲਿਓ ਤੁਰੰਗ,
ਮੈਨੂੰ ਤਾਂ ਬਾਦਸ਼ਾਹ ਨੇ ਕਿਹਾ ਵੀ ਛੇਤੀ ਜਾ ਕੇ ਘੋੜੇ ਕਬਜ਼ੇ ਚ ਕਰ ਲੈ ਤੇ ਘੋੜੇ ਲੈ ਕੇ ਵਾਪਸ ਆ ਜਾ, ਇਹ ਉਹਨੇ ਜਵਾਬ ਦਿੱਤਾ ਸਾਰਿਆਂ ਦੀ ਗੱਲ ਸੁਣ ਕੇ।
ਹਰ ਰਾਤ ਮੈਂ ਪਹੁੰਚੇ ਚੱਲ ਕਰ,
ਚਲੋ ਇਹਨਾਂ ਗੱਲਾਂ ਬਾਤਾਂ ਨੂੰ ਕਰਦਿਆਂ ਕਰਦਿਆਂ ਅੱਧੀ ਰਾਤ ਅਸੀਂ ਉੱਥੇ ਪਹੁੰਚੇ ਜਿੱਥੇ ਗੁਰੂ ਦਾ ਡੇਰਾ ਸੀ, ਅੱਧੀ ਰਾਤ ਨੂੰ ਅਸੀਂ ਉੱਥੇ ਜਾ ਕੇ ਪਹੁੰਚ ਕੀਤੀ,
ਉਦਲੇ ਗੁਰ ਕੀ ਭਏ ਨਿਸੰਗ,
ਉੱਥੇ ਸਾਨੂੰ ਪਤਾ ਲੱਗਾ ਵੀ ਗੁਰੂ ਦਾ ਡੇਰਾ, ਉੱਥੇ ਗੁਰੂ ਦੀ ਖਬਰ ਲੈ ਕੇ ਉਸੇ ਜਗ੍ਹਾ ਤੇ ਅਸੀਂ ਪਹੁੰਚ ਗਏ, ਰਾਤ ਨੂੰ ਅੱਧੀ ਰਾਤ ਦਾ ਸਮਾਂ ਸੀ।
ਜੀਤ ਮਾਮਨ ਦੋਰੀ ਚੋਬਨ,
ਬਸ ਅੱਗੇ ਗੁਰੂ ਤਾਂ ਪਹਿਲਾਂ ਹੀ ਤਿਆਰ ਬੈਠਾ ਸੀ ਲੜਨ ਨੂੰ, ਉਹਨਾਂ ਨੇ 30 ਦਮਾਮੇ ਜਿਹੜੇ ਵੱਡੇ ਨਗਾਰੇ ਸਨ ਉਹਨਾਂ ਨਗਾਰਿਆਂ ਤੇ ਦੋਹਰੀਆਂ ਚੋਭਾਂ ਮਰਵਾ ਦਿੱਤੀਆਂ।
ਬੁਰਦਲ ਦੀ ਦਮਾਮੇ ਦੋਰੀ ਚੋਬਨ ਦੀਏ ਬਜਾਏ ਗੁਰੂ ਦਲ ਆਏ,
ਦੋਹਰੀਆਂ ਚੋਭਾਂ ਬਜਾ ਕੇ ਨਗਾਰਿਆਂ ਤੇ ਤੇ ਗੁਰੂ ਦੇ ਦਲ ਨੇ ਆ ਕੇ ਸਾਡੇ ਤੇ ਹਮਲਾ ਬੋਲ ਦਿੱਤਾ। ਅਸੀਂ ਤਾਂ ਕੀ ਹਮਲਾ ਕਰਨਾ ਸੀ, ਅਸੀਂ ਤਾਂ ਆਪ ਸੋਚ ਕੇ ਗਏ ਸੀ ਹਮਲਾ ਕਰਨ, ਪਰ ਸਾਡਾ ਹਮਲਾ ਕਰਨ ਤੋਂ ਪਹਿਲਾਂ ਹੀ ਉਹਨਾਂ ਨੇ ਆਪ ਹੀ ਸਾਡੇ ਤੇ ਹਮਲਾ ਬੋਲ ਦਿੱਤਾ।
ਛੂਟੇ ਤੀਰ ਤੁਪ ਕਰ ਤੁਮਰ
ਬਾਦਸ਼ਾਹ, ਫਿਰ ਉਹ ਤੀਰ ਚੱਲੇ, ਉਹ ਗੋਲੀਆਂ ਚੱਲੀਆਂ ਕਿ ਜੰਗ ਦੇ ਮੈਦਾਨ ਚ ਕੋਈ ਜਗ੍ਹਾ ਇਹੋ ਜਿਹੀ ਖਾਲੀ ਨਹੀਂ ਰਹੀ ਜਿੱਥੇ ਕੋਈ ਗੋਲੀ ਬੰਦੂਕ ਜਾਂ ਤੀਰ ਨਹੀਂ ਸੀ ਚੱਲ ਰਿਹਾ।
ਮਾਰ ਮਾਰ ਕਰ ਰੋਰ ਮਚਾਏ,
ਮਾਰ ਮਾਰ ਕਰਦਿਆਂ ਰੌਲਾ ਮਚਾ ਦਿੱਤਾ। ਬੜਾ ਗਹਿ ਗੱਟ ਘਮਾਸਾਨ ਜੰਗ ਹੋਇਆ।
ਇਸ ਛਿੰਨ ਪਏ ਸੀਤ ਅਦ ਐਸੇ ਮੈਂ ਆਗੇ ਅਮਦ ਕਿਉਂ ਕਦਾਏ।
ਬਾਦਸ਼ਾਹ ਹੈਰਾਨੀ ਸੀ ਇਸ ਗੱਲ ਦੀ ਕਿ ਉਸ ਵੇਲੇ ਠੰਡ ਇੰਨੀ ਜ਼ਿਆਦਾ ਪਈ, ਇੰਨੀ ਜ਼ਿਆਦਾ ਸ਼ੀਤ ਲਹਿਰ ਚੱਲ ਪਈ ਕਿ ਜਿਹੋ ਜਿਹੀ ਸ਼ੀਤ ਲਹਿਰ ਪਹਿਲਾਂ ਕਦੇ ਕਿਸੇ ਨੇ ਵੇਖੀ ਨਹੀਂ ਸੀ। ਇੰਨੀ ਸ਼ੀਤ ਲਹਿਰ ਚੱਲੀ, ਇੰਨੀ ਠੰਡੀ ਹਵਾ ਚੱਲੀ ਜਿਹੜੀ ਹੱਡਾਂ ਨੂੰ ਤੋੜਦੀ ਸੀ, ਤੇ ਉਸ ਵੇਲੇ ਉਹ ਠੰਡੀ ਲਹਿਰ ਕਿਸੇ ਕੋਲੋਂ ਚੱਲੀ ਨਹੀਂ ਗਈ, ਨਾ ਕਿਸੇ ਨੇ ਪਹਿਲਾਂ ਇੰਨੀ ਸਰਦੀ ਵੇਖੀ ਸੀ।
ਖੁੱਲੇ ਨਹਾਤਨ ਉਥਰਤ ਅੰਗ ਜੇ,
ਇੰਨੀ ਠੰਡ ਪਈ ਬਾਦਸ਼ਾਹ ਕਿ ਠੰਡ ਨਾਲ ਹੱਥ ਨਹੀਂ ਸਨ ਖੁੱਲਦੇ, ਸਰੀਰ ਨਹੀਂ ਸਨ ਖੁੱਲਦੇ, ਔਰ ਸਰੀਰ ਸੁੰਗੜ ਸੁੰਗੜ ਜਾਂਦੇ ਸਨ।
ਸੁਪਟਨ ਤੇ ਹੱਥ ਗਿਰੇ ਕਿਆ ਗੈਰ ਗਿਰਾਏ,
ਸੂਰਮਿਆਂ ਦੇ ਹੱਥਾਂ ਚੋਂ ਸ਼ਸਤਰ ਡਿੱਗ ਰਹੇ ਸਨ, ਤਲਵਾਰਾਂ ਨਹੀਂ ਸੀ ਫੜੀਆਂ ਜਾਂਦੀਆਂ, ਬੰਦੂਕਾਂ ਨਹੀਂ ਸੀ ਫੜੀਆਂ ਜਾਂਦੀਆਂ, ਠੰਡ ਨਾਲ ਹੱਥ ਠਰੇ ਹੋਏ ਤੇ ਕਿਰਪਾਨਾਂ ਬੰਦੂਕਾਂ ਹੱਥਾਂ ਚੋਂ ਥੱਲੇ ਡਿੱਗਦੀਆਂ ਸਨ।
ਹਤਨ ਹਰੀਫ ਰਹੇ ਕਿਤੂ,
ਕਹਿੰਦੇ ਮਾਰਨਾ ਤਾਂ ਇੱਕ ਪਾਸੇ ਰਿਹਾ ਬਾਦਸ਼ਾਹ, ਹਥਿਆਰ ਵੀ ਨਹੀਂ ਚੁੱਕੇ ਗਏ, ਮਾਰਨੇ ਤਾਂ ਇੱਕ ਪਾਸੇ ਰਹੇ ਹਨ, ਕਹਿੰਦੇ ਹਥਿਆਰ ਵੀ ਨਹੀਂ ਚੁੱਕੇ ਗਏ ਉਸ ਜਗ੍ਹਾ ਤੇ।
ਨਹੀਂ ਸ਼ਸਤਰ ਕਰ ਪਕੜਿਓ ਜਾਏ,
ਕਿਸੇ ਕੋਲੋਂ ਸ਼ਸਤਰ ਹੱਥਾਂ ਚ ਨਹੀਂ ਫੜੇ ਗਏ ਬਾਦਸ਼ਾਹ, ਇਹੋ ਜੀ ਮਾਰ ਸਰਦੀ ਦੀ ਠੰਡ ਦੀ ਪਈ।
ਜਨ ਰਸਰਨ ਸੁਣ ਜੁਰਦੀਏ ਪੱਟ,
ਇੰਨੇ ਸੂਰਮੇ ਸੁੰਗੜ ਗਏ ਠੰਡ ਨਾਲ, ਦੰਦਾਂ ਦੇ ਨਾਲ ਦੰਦ ਵੱਜਦੇ ਸੀ, ਬੁੱਲ ਨੀਲੇ ਹੋ ਗਏ ਸੂਰਮਿਆਂ ਦੇ ਠੰਡ ਦੇ ਨਾਲ, ਸਰਦੀ ਨਾਲ ਸਰੀਰ ਠਰ ਗਏ, ਏਦਾਂ ਲੱਗਦਾ ਸੀ ਜਿਵੇਂ ਸੂਰਮਿਆਂ ਨੂੰ ਰੱਸਿਆਂ ਨਾਲ ਬੰਨ ਦਿੱਤਾ ਹੋਵੇ। ਉਹਨਾਂ ਨੇ ਸਰਦੀ ਨਹੀਂ ਸੀ, ਉਹ ਰੱਸਿਆਂ ਨਾਲ ਬੰਨ ਦਿੱਤੇ ਹੋਣ, ਜੂੜ ਦਿੱਤੇ ਹੋਣ ਤੇ ਕਿਸੇ ਕੋਲੋਂ ਹਥਿਆਰ ਨਾ ਚੱਲਦਾ ਹੋਵੇ।
ਫਿਰ ਵਿਆਕੁਲ ਨਾ ਬਣਿਓ ਉਪਾਏ,
ਸਾਰੇ ਸੂਰਮੇ ਵਿਆਕੁਲ ਹੋ ਗਏ, ਕਿਸੇ ਕੋਲੋਂ ਕੋਈ ਉਪਾਅ ਨਹੀਂ ਹੋ ਸਕਿਆ।
ਗੁਰਪਤ ਹੁਤੇ ਅਗਨ ਸੋ ਤਾਪਤ,
ਉਧਰ ਗੁਰੂ ਦੇ ਸੂਰਮੇ ਪਹਿਲਾਂ ਅੱਗ ਸੇਕ ਕੇ ਪਹਿਲਾਂ ਗਰਮ ਹੋ ਕੇ ਬੈਠੇ ਸੀ, ਉਹਨਾਂ ਨੇ ਅੱਗ ਸੇਕ ਲਈ ਸੀ, ਸਾਡੇ ਸੂਰਮੇ ਠੰਡ ਦੇ ਠਾਰੇ ਹੋਏ ਗਏ, ਕਿਸੇ ਨੂੰ ਅੱਗ ਸੇਕਣ ਦਾ ਮੌਕਾ ਨਹੀਂ ਮਿਲਿਆ, ਤੇ ਜਿਹੜੇ ਗੁਰੂ ਦੇ ਭੱਟ ਸਨ ਉਹਨਾਂ ਨੇ ਅੱਗਾਂ ਦੇ ਧੂਣੇ ਬਾਲੇ ਹੋਏ ਤੇ ਅੱਗ ਸੇਕ ਸੇਕ ਕੇ ਆਉਂਦੇ ਸਨ।
ਕੈ ਬਾਰ ਪਰੇ ਹਰ ਰਾਏ,
ਉਹਨਾਂ ਦੇ ਸਰੀਰ ਗਰਮ ਸੀ ਤੇ ਅੱਗ ਦੇ ਸੇਕ ਕਰਕੇ ਉਹਨਾਂ ਦੇ ਹਥਿਆਰ ਪਕੜ ਬਣੀ ਹੋਈ ਸੀ, ਹਥਿਆਰਾਂ ਦੀ ਇੱਕੋ ਵੇਰੀ ਆ ਕੇ ਸਾਡੇ ਤੇ ਟੁੱਟ ਕੇ ਪੈ ਗਏ, ਜਿਵੇਂ ਸ਼ੇਰ ਮਿਰਗਾਂ ਦੀਆਂ ਡਾਰਾਂ ਤੇ ਟੁੱਟ ਕੇ ਪੈਂਦਾ ਜਾਂ ਬਾਜ ਬਟੇਰੇ ਤੇ ਪੈਂਦਾ।
ਮਾਰ ਮਾਰ ਬੋ ਚਮੁਖ ਪਾਏ,
ਮਾਰ ਮਾਰ ਕੇ ਉਹਨਾਂ ਨੇ ਸਾਡੀਆਂ ਫੌਜਾਂ ਖਪਾ ਦਿੱਤੀਆਂ। ਪਤਾ ਨੀ ਕਿੰਨੇ ਕਸੂਰ ਮੈਂ ਵੇਖਦਿਆਂ ਵੇਖਦਿਆਂ ਪਲਾਂ ਵਿਚ ਜ਼ਮੀਨ ਵਿਚ ਗਰਕ ਕਰ ਦਿੱਤੇ ਉਹਨਾਂ ਨੇ।
ਗਿਰੀ ਤੁਰੰਗਮ ਭੱਜ ਸਮਝਾਏ,
ਘੋੜਿਆਂ ਦੇ ਘੋੜੇ ਡਿੱਗਣ ਲੱਗ ਪਏ, ਸੂਰਮਿਆਂ ਦੀਆਂ ਲਾਥਾਂ ਲਾਸ਼ਾਂ ਲੋਥਾਂ ਤੇ ਲੋਥਾਂ ਦੇ ਢੇਰ ਲੱਗ ਗਏ।
ਆਪਣੇ ਏਕ ਬਦ ਅਚਰਜ ਹੋਵਾ, ਗੁਰ ਕੇ ਸੁਪਤਨ ਕਰੇ ਪ੍ਰਹਾਰ।
ਬਾਦਸ਼ਾਹ ਲੜਾਈਆਂ ਤਾਂ ਬੜੀਆਂ ਵੇਖੀਆਂ ਨੇ, ਪਰ ਇਹ ਲੜਾਈ ਵਿਚ ਇਕ ਹੈਰਾਨੀ ਦੀ ਗੱਲ ਇਹ ਵੇਖੀ ਹੈ ਕਿ ਗੁਰੂ ਦੇ ਸੂਰਮੇ ਆਉਂਦੇ ਸਨ, ਇੱਕੋ ਵੇਰੀ ਪਹਿਲਾਂ ਹਮਲਾ ਕਰਕੇ ਮਸ਼ਾਲਚੀਆਂ ਨੂੰ ਵੀ ਮਾਰ ਦਿੰਦੇ ਸੀ, ਹਨੇਰਾ ਹੀ ਹਨੇਰਾ, ਇੱਕ ਧੁੰਦ ਪੈਂਦੀ ਸੀ ਸਰਦੀ ਨਾਲ, ਤੇ ਜਦੋਂ ਆ ਕੇ ਹਮਲਾ ਕਰਕੇ ਪਿੱਛੇ ਹਟ ਜਾਂਦੇ ਸਨ।
ਫੌਲ ਮਿਕਸ ਨਿਆਰੇ ਇੱਕ ਦਿਸ਼ਤੇ,
ਹਮਲਾ ਕਰਕੇ ਫਿਰ ਵੱਖਰੇ ਹੋ ਜਾਂਦੇ ਸੀ, ਮੁੜ ਕੇ ਦਲ ਚ ਨਹੀਂ ਸੀ ਰਹਿੰਦੇ, ਹੱਲਾ ਕਰਕੇ ਪਿੱਛੇ ਬੰਨੇ ਜਾ ਕੇ ਕਿਨਾਰੇ ਤੇ ਜਾ ਕੇ ਖਲੋ ਜਾਂਦੇ ਸਨ।
ਠੀਕ ਹੋਏ ਹੋਏ ਕਰ ਗੋਰਨ ਮਾਰ,
ਕੋਰ ਹੋ ਕੇ ਗੋਲੀਆਂ ਦੂਰੋਂ ਹੀ ਚਲਾਣ ਲੱਗ ਪੈਂਦੇ ਸਨ।
ਲਿਖੀ ਯਾਰ ਤੋ ਆਪਸ ਮੈਂ ਕਰ ਗਏ ਬੱਚਿਓ ਹੇਤਨਾ ਕੀਨ ਸੰਭਾਰ,
ਤੇ ਕਹਿਣ ਲੱਗਾ ਬਾਦਸ਼ਾਹ ਉੱਥੇ ਫਿਰ ਜਦੋਂ ਪਿੱਛੇ ਹਟ ਜਾਂਦੇ ਸੀ ਤੇ ਸਾਡੇ ਸੂਰਮਿਆਂ ਨੂੰ ਲੱਗਦਾ ਸੀ ਵੀ ਸਾਡੇ ਵਿੱਚ ਹੀ ਫਿਰਦੇ ਨੇ, ਤੇ ਉਹਨਾਂ ਨੇ ਆਪਸ ਵਿਚ ਇਕ ਦੂਜੇ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਇਹ ਸਮਝ ਕੇ ਵੀ ਸਾਡੇ ਸਾਹਮਣੇ ਦੁਸ਼ਮਣ ਖੜਾ ਤੇ ਪਿਓਾਂ ਨੇ ਪੁੱਤਰ ਮਾਰ ਦਿੱਤੇ ਪੁੱਤਰਾਂ ਨੇ ਭਰਾ ਮਾਰ ਦਿੱਤੇ ਏਦਾਂ ਜੰਗ ਦੇ ਮੈਦਾਨ ਵਿਚ ਭਾਈਆਂ ਦੇ ਹੱਥੋਂ ਭਾਈ ਮਾਰੇ ਗਏ ਆਪਸ ਵਿਚ ਹੀ ਕੱਟ ਵੱਢ ਕੇ ਹਜ਼ਾਰਾਂ ਦੀ ਗਿਣਤੀ ਚ ਸੂਰਮੇ ਮਰ ਗਏ
ਸੰਵਾਰ
ਏਦਾਂ ਬਚਣ ਵਾਸਤੇ ਕਿਸੇ ਨੇ ਆਪਣਾ ਆਪ ਨਹੀਂ ਸੰਭਾਲਿਆ
ਹੋਰ ਉਤਲੋ ਤੀਨ ਭਾਗ ਦਲ ਬਿਨ ਮਾਰੇ ਹੀ ਭਏ ਸੰਗਾਰ
ਬਾਦਸ਼ਾਹ ਸਲਾਮਤ ਦਿਨ ਚੜਦੇ ਤੱਕ ਤਾਂ ਤਿੰਨ ਹਿੱਸੇ ਫੌਜ ਮਾਰੀ ਵੀ ਜਾ ਚੁੱਕੀ ਸੀ 25,000 ਫੌਜ ਦਿਨ ਚੜੇ ਤੱਕ ਤਾਂ ਮਾਰੀ ਵੀ ਜਾ ਚੁੱਕੀ ਸੀ ਯਾਨੀ ਕਿ ਤਿੰਨ ਹਿੱਸੇ ਫੌਜ ਜਿਹੜਾ ਦਲ ਦਾ ਸੀ ਉਹ ਦਿਨ ਚੜੇ ਤੱਕ ਮਾਰਿਆ ਜਾ ਚੁੱਕਾ ਸੀ ਇਹ ਹੈਰਾਨੀ ਦੀ ਗੱਲ ਹੋਈ ਹੈ
ਸਭ ਦਲ ਲੈ ਕਰ ਗੁਰ ਕੇ ਸਨਮੁਖ ਬਿਨਾਂ
ਮਾਰਿਆ ਹੀ ਮਰ ਗਏ ਉਨ੍ਹਾਂ ਨੇ ਵੀ ਨੀ ਮਾਰੇ ਆਪਸ ਵਿਚ ਹੀ ਮਰ ਗਏ ਲੜ ਵੱਢ ਕੇ ਇਕ ਦੂਜੇ ਨੂੰ ਤੇ ਫਿਰ ਜਦੋਂ ਦਿਨ ਚੜਿਆ ਰੋਸ਼ਨੀ ਜੀ ਹੋਈ ਤੇ ਫਿਰ ਜਿੰਨਾ ਦਲ ਬਚਿਆ ਸੀ ਉਹਨੂੰ ਨਾਲ ਲੈ ਕੇ ਇਕੱਠਿਆਂ ਨੇ ਹਮਲਾ ਕੀਤਾ
ਉਮੜੇ ਹਥਿਆਰ ਕੋ ਪਕੜੇ
ਤੇ ਉਹ ਵੀ ਅੱਗੋਂ ਹਥਿਆਰ ਲੈ ਕੇ ਉਮੜ ਕੇ ਆਣ ਪਏ
ਭਏ ਗੁਰੂ ਸਵਰਧਾਨ
ਅਸੀਂ ਇਧਰੋਂ ਹਮਲਾ ਕੀਤਾ ਉਧਰੋਂ ਗੁਰੂ ਜੀ ਨੇ ਵੀ ਹਮਲਾ ਬੋਲ ਦਿੱਤਾ ਉਨ੍ਹਾਂ ਨੇ ਵੀ ਸਾਵਧਾਨ ਹੋ ਕੇ ਅੱਗੋਂ ਹੱਲਾ ਬੋਲਿਆ
ਭੀਖਣ ਖਾ ਭੀਖਣ ਪਾਕਮ ਸਾਨ ਕਨੇਰੋ
ਤੇ ਬੜਾ ਘਮਾਸਾਨ ਭੀਖਣ ਜੰਗ ਦਾ ਮੈਦਾਨ ਰਚਿਆ ਗਿਆ ਬੜਾ ਭਿਆਨਕ ਜੰਗ ਉਸ ਵੇਲੇ ਰਚਿਆ ਮਚਿਆ
ਕਾਲ ਕਾਲ ਕਾਮਨ ਕਰ ਹਾਨ
ਮਾਰ ਮਾਰ ਕੇ ਸੂਰਮਿਆਂ ਨੇ ਉਥਲ ਪੁਥਲ ਕੇ ਲਾਸ਼ਾਂ ਦੇ ਢੇਰ ਵਿਛਾ ਦਿੱਤੇ ਤੇ ਸੂਰਮੇ ਜ਼ਖਮੀ ਹੋ ਹੋ ਕੇ ਜੰਗ ਦੇ ਮੈਦਾਨ ਚ ਉਛਲ ਉਛਲ ਕੇ ਡਿੱਗਣ ਲੱਗੇ
ਖੜਗ ਪ੍ਰਹਾਰ ਗੁਰੂ ਨੇ ਮਾਰਿਓ ਬਲੀ ਕਾਬਲੀ ਬੇਗ ਮਾਨ
ਬਾਦਸ਼ਾਹ ਸਲਾਮਤ ਜਿਹੜੇ ਕਾਬਲ ਬੇਗ ਨੂੰ ਤੁਸੀਂ ਥਾਪੜਾ ਦੇ ਕੇ ਭੇਜਿਆ ਸੀ ਕਿਹਾ ਸੀ ਕਿ ਹਾਂ ਕਾਬਲ ਬੇਗ ਤੇਰੇ ਬਿਨਾਂ ਨਹੀਂ ਜੰਗ ਜਿੱਤਿਆ ਜਾਣਾ ਤੂੰ ਜਾ ਨਾਲ ਉਹ ਕਾਬਲ ਬੇਗ ਜਿਹੜਾ ਬੜਾ ਬਲੀ ਸੀ ਬਲਵਾਨ ਸੀ ਉਹਨੂੰ ਗੁਰੂ ਨੇ ਤੀਰ ਨਾਲ ਨਹੀਂ ਜਾਂ ਕਿਸੇ ਬੰਦੂਕ ਦੀ ਗੋਲੀ ਨਾਲ ਨਹੀਂ ਉਹਨੂੰ ਆਪਣੀ ਕਿਰਪਾਨ ਦੇ ਵਾਰ ਨਾਲ ਮਾਰਿਆ ਇਹ ਬਹਾਦਰੀ ਸੀ ਗੁਰੂ ਦੀ ਕਿ ਉਹਨਾਂ ਨੇ ਆਪਣੀ ਤੇਗ ਦੇ ਵਾਰ ਨਾਲ ਕਾਬਲ ਬੇਗ ਨੂੰ ਮਾਰਿਆ
ਤਨਕ ਸਮ ਗੁਰ ਕੋ ਤਨ ਲਾਗੇ
ਲੜਿਆ ਤਾਂ ਵਿਚਾਰਾ ਕਾਬਲ ਬੇਗ ਵੀ ਬਥੇਰਾ ਉਹਨੇ ਵੀ ਅੱਗੋਂ ਵਾਰ ਕੀਤਾ ਪਰ ਗੁਰੂ ਜੀ ਦੇ ਥੋੜਾ ਜਿਹਾ ਜ਼ਖਮ ਲੱਗਾ ਉਹਨਾਂ ਦਾ ਕੁਝ ਵਿਗੜ ਨਹੀਂ ਸਕਿਆ
ਮੈਂ ਮਾਨਿਓ ਤਿਮਹੀ ਸਵਧਾਨ
ਉਹਨਾਂ ਨੇ ਉਹ ਜ਼ਖਮ ਦੀ ਪੀੜ ਮੰਨੀ ਨਹੀਂ ਉਸੇ ਤਰ੍ਹਾਂ ਸਾਵਧਾਨ ਹੋ ਕੇ ਉਹਨਾਂ ਨੇ ਕਾਬਲ ਬੇਗ ਦਾ ਵੱਧ ਕੀਤਾ ਹੈ
ਲੱਲਾ ਬੇਗ ਸੋ ਜੰਗ ਪਰਿਓ ਪੁਨ
ਤੇ ਫਿਰ ਲੱਲਾ ਬੇਗ ਨਾਲ ਵੀ ਦੋ ਹੱਥ ਹੋਏ ਗੁਰੂ ਸਾਹਿਬ ਦੇ ਲੱਲਾ ਬੇਗ ਨੇ ਵੀ ਜਾ ਕੇ ਗੁਰੂ ਨਾਲ ਜੰਗ ਕੀਤਾ
ਅਸਗੁਲ ਬਾਗ ਚਪਲ ਬਲਵਾਨ
ਗੁਰੂ ਜੀ ਉਸ ਵੇਲੇ ਜਿਹੜਾ ਤੁਹਾਡਾ ਘੋੜਾ ਸੀ ਗੁਲਬਾਗ ਉਹਦੇ ਤੇ ਉਸ ਵੇਲੇ ਗੁਰੂ ਜੀ ਸਵਾਰ ਸੀ ਬੜਾ ਚੰਚਲ ਘੋੜਾ ਸੀ ਉਹਦੇ ਤੇ ਗੁਰੂ ਜੀ ਉਸ ਵੇਲੇ ਸਵਾਰ ਸਨ ਜਦੋਂ ਲੱਲਾ ਬੇਗ ਲੜਿਆ
ਗੁਰੂ ਤਰੇ ਤੇ ਮ੍ਰਿਤ ਭਇਓ ਤਬ ਲਗੇ ਸ਼ਸਤਰ ਉਹ ਤਿਆਗੇ ਪ੍ਰਾਨ
ਬਾਦਸ਼ਾਹ ਸਲਾਮਤ ਲੱਲਾ ਬੇਗ ਨੇ ਬੜੇ ਸ਼ਸਤਰ ਚਲਾਏ ਬੜੇ ਹਥਿਆਰ ਚਲਾਏ ਤੇ ਜਿਹੜਾ ਤੁਹਾਡਾ ਉਹ ਗੁਲਬਾਗ ਘੋੜਾ ਗੁਰੂ ਜੀ ਦੇ ਥੱਲੇ ਸੀ ਨਾ ਉਹ ਉਸ ਵੇਲੇ ਮਾਰਿਆ ਗਿਆ ਉਹ ਗੁਲਬਾਗ ਘੋੜਾ ਉਸ ਵੇਲੇ ਜੰਗ ਦੇ ਮੈਦਾਨ ਗੁਰੂ ਸਾਹਿਬ ਜੀ ਦੇ ਥੱਲੇ ਮਾਰਿਆ ਗਿਆ
ਇਸ ਕਰ ਗੁਰ ਤਬ ਲੱਲਾ ਬੇਗ ਕੋ
ਜਦੋਂ ਘੋੜਾ ਮਰਿਆ ਤੇ ਗੁਰੂ ਜੀ ਬੜੇ ਰੋਸ ਵਿਚ ਆਏ ਬੜੇ ਵੀਰ ਰਸ ਵਿਚ ਆਏ ਤੇ ਵੀਰ ਰਸ ਵਿਚ ਆਣ ਕਰਕੇ ਗੁਰੂ ਜੀ ਨੇ
ਕਰਿਓ ਸੰਘਾਰਨ ਗਾ ਤਲਵਾਰ
ਉਹਨਾਂ ਨੇ ਵੀਰ ਰਸ ਵਿਚ ਆ ਕੇ ਤੇਗ ਢਾਲ ਲੈ ਕੇ ਲੱਲਾ ਬੇਗ ਤੇ ਤੇਗ ਦਾ ਵਾਰ ਕੀਤਾ ਇਹੋ ਜਿਹਾ ਵਾਰ ਕੀਤਾ ਕਿ ਬਾਦਸ਼ਾਹ ਸਲਾਮਤ ਲੱਲਾ ਬੇਗ ਕੋਲੋਂ ਰੋਕਿਆ ਨਹੀਂ ਗਿਆ ਤੇ ਲੱਲਾ ਬੇਗ ਦਾ ਸਿਰ ਵੱਢ ਕੇ ਧੜ ਨਾਲੋਂ ਗੁਰੂ ਜੀ ਨੇ ਜ਼ਮੀਨ ਤੇ ਸੁੱਟ ਦਿੱਤਾ
ਚਤਰ ਸੰਤਰ ਗੁਰੂ ਦਲ ਮੈਂ ਤੇ ਦੁਆਦਸ਼ ਸਭ ਭਏ ਸੰਗਾਰ
ਤੁਹਾਡਾ ਜਰਨੈਲ ਏਦਾਂ ਮਾਰਿਆ ਗਿਆ ਲੱਲਾ ਬੇਗ ਤਾਂ ਨੀ ਮੁੜਿਆ ਉਥੋਂ ਵਾਪਸ ਤੇ ਗੁਰੂ ਕੋਲ ਸਿਰਫ 4,000 ਫੌਜ ਸੀ ਹੈਰਾਨੀ ਦੀ ਗੱਲ ਤਾਂ ਇਹ ਹੈ ਬਾਦਸ਼ਾਹ ਕਿ ਗੁਰੂ ਕੋਲ ਸਿਰਫ 4,000 ਸੂਰਮੇ ਸੀ ਉਹਦੇ 4,000 ਸੂਰਮਿਆਂ ਵਿਚੋਂ ਸਿਰਫ 1200 ਸਿਪਾਹੀ ਮਰੇ ਨੇ ਬਾਕੀ ਸਾਰੇ ਜਿਉਂਦੇ ਨੇ ਤੇ ਇਧਰ ਤੁਹਾਡੇ 35,000 ਸੂਰਮੇ ਚੜ ਕੇ ਗਏ ਜਿਨ੍ਹਾਂ ਵਿਚੋਂ ਤਕਰੀਬਨ 100 ਕ ਸੂਰਮਾ ਬਚਿਆ ਜਿਹੜਾ ਮੇਰੇ ਨਾਲ ਆਇਆ ਬਾਕੀ ਸਾਰੇ ਜੰਗ ਦੇ ਮੈਦਾਨ ਚ ਮਾਰੇ ਗਏ ਨੇ
ਇਮ ਬਿਨ ਨੀਤ ਆਪ ਕੋ ਲਸ਼ਕਰ ਮਰਿਓ ਸਰਬ ਹੀਲੇ ਕਰ ਹਾਰ।
ਜਾਂ ਆਪਣਾ ਇਸ ਤਰ੍ਹਾਂ ਤੁਹਾਡਾ ਸਾਰਾ ਦਲ ਬਿਨਾਂ ਨੀਤੀ ਤੋਂ ਲੜਿਆ, ਕੋਈ ਨੀਤੀ ਨਹੀਂ ਸੀ ਲੜਨ ਦੀ ਨਾ ਕੋਲ, ਕੋਈ ਜੰਗ ਦੀ ਨੀਤੀ ਦਾ ਨਹੀਂ ਸੀ ਪਤਾ, ਬਿਨਾਂ ਨੀਤੀ ਤੋਂ ਲੜਨ ਕਰਕੇ ਤੁਹਾਡਾ ਸਾਰਾ ਲਸ਼ਕਰ ਜੰਗ ਦੇ ਮੈਦਾਨ ਵਿਚ ਇਸੇ ਤਰ੍ਹਾਂ ਮਾਰਿਆ ਗਿਆ।
ਸੁਪਤ ਪਰੇ ਰਣ ਖੇਤ ਬਿਖੈ ਸਭ ਬੱਚੇ ਸੰਗ ਮਮ ਸੋ ਅਸਵਾਰ।
ਜਿਹੜਾ ਤੁਹਾਡਾ ਦਲ ਗਿਆ ਸੀ ਉਹ ਸਾਰੇ ਜੰਗ ਦੇ ਮੈਦਾਨ ਚ ਸੌ ਗਏ ਸਦਾ ਦੀ ਨੀਂਦ, ਤੇ ਜਿਹੜੇ ਬਚੇ ਨੇ ਉਹ ਮੇਰੇ ਨਾਲ ਚੜ ਕੇ ਵਾਪਸ ਆਏ ਨੇ, ਉਹ ਵੀ ਤਕਰੀਬਨ 100 ਸੂਰਮੈ। ਉਨ੍ਹਾਂ ਨੇ ਵੀ ਕੰਨਾਂ ਨੂੰ ਹੱਥ ਲਾ ਲਏ ਨੇ ਵੀ ਅਸੀਂ ਮੁੜ ਕੇ ਲੜਾਈ ਨਹੀਂ ਕਰਨੀ। ਜਿਹੜੇ ਬਚ ਕੇ ਵੀ ਆਏ ਨੇ ਨਾ, ਉਨ੍ਹਾਂ ਤੋਬਾ ਕਰ ਲਈ ਹੈ ਕਿ ਲੜਾਂਗੇ ਤਾਂ ਸਹੀ ਪਰ ਗੁਰੂ ਕੇ ਸਿੱਖਾਂ ਨਾਲ ਨਹੀਂ, ਦਹ ਕੇ ਲੜਾਂਗੇ, ਹੋਰ ਕਿਤੇ ਲੜਾਈ ਹੋਈ ਤੇ ਭਾਵੇਂ ਚੜ ਕੇ ਚਲੇ ਜਾਈਏ। ਏਦਾਂ ਉਨ੍ਹਾਂ ਨੇ ਤੋਬਾ ਕਰ ਲਈ ਹੈ, ਉਹ ਵੀ ਲੜਨ ਤੋਂ ਤੋਬਾ ਕਰਕੇ ਆ ਗਏ ਨੇ।
ਸ਼ਾਹਜਹਾਂ ਸੁਣ ਬਿਸਮੈ ਵਹਿ ਕਰ,
ਬਾਦਸ਼ਾਹ ਸੁਣ ਕੇ ਹੱਕਾ ਬੱਕਾ ਹੀ ਰਹਿ ਗਿਆ, ਪੈਰਾਂ ਥੱਲੋਂ ਜ਼ਮੀਨ ਹੀ ਨਿਕਲ ਗਈ ਬਾਦਸ਼ਾਹ ਦੇ, ਦੰਗ ਹੋ ਗਿਆ ਬਾਦਸ਼ਾਹ।
ਹਿਰਦੈ ਬਿਖਾ ਦੇ ਉਹਦੇ ਕਿ ਉਪਜਾਏ,
ਮਨ ਚ ਬੜਾ ਬਿਖਾਦ ਹੋਇਆ, ਬੜਾ ਦੁੱਖ ਹੋਇਆ ਬਾਦਸ਼ਾਹ ਨੂੰ।
ਕਹਾਂ ਕਹਿਰ ਗੁਜ਼ਰੇ ਉਹ ਤਿੰਨ ਸਿਰ ਪਰ,
ਇਹੋ ਜਿਹਾ ਕਿਹੜਾ ਕਹਿਰ ਉਨ੍ਹਾਂ ਦੇ ਸਿਰ ਤੇ ਗੁਜ਼ਰਿਆ ਹੈ।
ਬੜੇ ਕਹਾਵਤ ਉਤੇ ਦਨਾਏ,
ਉਹ ਤਾਂ ਬੜੇ ਦਾਨੇ ਘੋਂਦੇ ਸੀ, ਬੜੇ ਸੂਰਮੇ ਘੋਂਦੇ ਸੀ, ਕੋਈ ਆਮ ਸਧਾਰਨ ਬੰਦੇ ਨਹੀਂ ਸੀ, ਲੱਲਾ ਬੇਗ ਵਰਗੇ ਬੜੇ ਦਾਨੇ ਪੁਰਸ਼ ਸਨ।
ਰਾਜਨੀਤ ਮੈਂ ਚਤੁਰ ਬਖਾਨਤ,
ਉਹ ਤਾਂ ਰਾਜਨੀਤੀ ਚ ਵੀ ਬੜੇ ਚਤੁਰ ਸਨ, ਰਾਜਨੀਤੀ ਚ ਵੀ ਬੜੇ ਸਿਆਣੇ ਕਹੇ ਜਾਂਦੇ ਸਨ।
ਸਕਲ ਜੰਗ ਕੇ ਦਾਏ,
ਜਿਹੜੇ ਜੰਗ ਯੁੱਧ ਦੇ ਸਾਰੇ ਦਾ ਚੰਗੀ ਤਰ੍ਹਾਂ ਜਾਣਦੇ ਹਨ।
ਕੁਛ ਮੈਂ ਸਰਿਓ ਨਾ ਕਰਿਓ ਓਜ ਕੋ ਮਾਰਿਓ ਤੁਸੀਂ ਹਰੀ ਅਗਵਾਏ,
ਕੁਝ ਨਹੀਂ ਕਰ ਸਕੇ, ਆਪਣਾ ਓਜ ਨਹੀਂ ਲਾ ਸਕੇ, ਤੇ ਦੁਸ਼ਮਣਾਂ ਨੇ ਏਦਾਂ ਮਾਰ ਦਿੱਤਾ ਉਨ੍ਹਾਂ ਨੂੰ ਵੀ ਜਿਵੇਂ ਬੜੇ ਨਿਰਬਲ ਤੇ ਕਮਜ਼ੋਰ ਸਨ, ਉਨ੍ਹਾਂ ਨੂੰ ਨਿਰਬਲ ਤੇ ਕਮਜ਼ੋਰ ਹੀ ਸਮਝ ਕੇ ਗੁਰੂ ਦਲ ਨੇ ਮਾਰ ਮੁਕਾਇਆ ਹੈ।
ਕਹਿਤ ਹਸਨ ਖਾਂ ਅਬ ਕੇ ਨਣ ਮੈਂ ਹੱਥ ਕਰ ਮਰਿਓ ਕਰਤ ਅਹੰਕਾਰ।
ਹਸਨ ਖਾਂ ਕਹਿਣ ਲੱਗਾ ਬਾਦਸ਼ਾਹ ਸਲਾਮਤ ਜੰਗ ਤਾਂ ਲੜੇ ਸੀ ਲੱਲਾ ਬੇਗ ਨੇ ਕਈ, ਮੇਰਾ ਵੀ ਮਿੱਤਰ ਸੀ, ਮੈਂ ਵੀ ਵੇਖਿਆ, ਪਰ ਆਹ ਜਿਹੜੀ ਉਹਨੇ ਲੜਾਈ ਕੀਤੀ ਉਹਨੇ ਹੱਥ ਨਾਲ ਕੀਤੀ, ਉਹਨੂੰ ਰੋਕਦੇ ਰਹੇ ਅਸੀਂ ਸਾਰੇ, ਮੈਂ ਵੀ ਸਮਝਾਇਆ ਪਰ ਉਹ ਮੰਨਿਆ ਨਹੀਂ, ਉਹਨੇ ਹੱਥ ਨਾਲ ਇਹ ਜੰਗ ਲੜਿਆ ਹੈ।
ਹੱਥ ਕਰ ਮਰਿਓ ਕਰਤ ਹੰਕਾਰ,
ਹੰਕਾਰ ਕਰਕੇ ਹੱਥ ਨਾਲ ਮਰਿਆ ਹੈ।
ਰਾਜਨੀਤੀ ਅਰ ਦਾਵ ਜੰਗ ਕੇ,
ਜਿਹੜੇ ਰਾਜਨੀਤੀ ਤੇ ਜੰਗ ਦੇ ਦਾਅ ਪੇਚ ਹੁੰਦੇ ਨੇ,
ਲਸ਼ਕਰ ਸਭ ਕੀ ਕਰਨ ਸੰਭਾਲ,
ਸਾਰੇ ਲਸ਼ਕਰ ਦੀ ਸੰਭਾਲ ਵੀ ਤਾਂ ਫਰਜ਼ ਬਣਦਾ, ਵੀ ਜਿਹੜੇ ਲਸ਼ਕਰ ਨੂੰ ਨਾਲ ਲੈ ਕੇ ਚੱਲਿਆ, ਆਪ ਉਹਨੇ ਰੋਟੀਆਂ ਵੀ ਖਾ ਲਈਆਂ ਲੱਲਾ ਬੇਗ ਨੇ, ਦੋ ਪਹਿਰ ਆਰਾਮ ਵੀ ਕਰ ਲਿਆ, ਫੌਜਾਂ ਨੂੰ ਪੁੱਛਿਆ ਨੀ ਜਿਨ੍ਹਾਂ ਨੂੰ ਨਾਲ ਲੈ ਕੇ ਜਾ ਰਿਹਾ ਲੜਨ ਵਾਸਤੇ, ਕੱਲੇ ਨੇ ਥੋੜੀ ਲੜਨਾ ਸੀ, ਫੌਜ ਵੀ ਤਾਂ ਲੜਨੀ ਸੀ ਅੱਗੇ, ਉਨ੍ਹਾਂ ਦੀ ਕੋਈ ਸੰਭਾਲ ਨੀ ਕੀਤੀ, ਏਦਾਂ ਦੀ ਨੀਤੀ ਨੀ ਉਹਨੇ ਵਿਚਾਰੀ।
ਇਤਿਹਾਸਕ ਮਤ ਸੁਰਤ ਵਿਸਾਰੀ,
ਇਹੋ ਜੀ ਮਤ ਤੇ ਸੁਰਤ ਉਹਨੇ ਆਪਣੇ ਮਨੋਂ ਵਿਸਾਰੀ ਹੋਈ ਸੀ ਲੱਲਾ ਬੇਗ ਨੇ।
ਮੁਝ ਆਦਕ ਬੋਰੇ ਪੁਕਾਰ,
ਮੇਰੇ ਵਰਗਿਆਂ ਨੇ ਬੜਾ ਪੁਕਾਰਿਆ ਲੱਲਾ ਬੇਗ ਨੂੰ, ਬੜਾ ਸਮਝਾਇਆ ਪਰ ਉਹ ਨੀ ਸਮਝਿਆ।
ਮੈਂ ਜਾਣੀ ਮੈਂ ਮਾਨੀ ਕਿਸਕੇ,
ਨਾ ਕਿਸੇ ਦੀ ਉਹਨੇ ਜਾਣੀ ਨਾ ਕਿਸੇ ਦੀ ਮੰਨੀ।
ਕਰ ਹਾਨੀ ਮੂਰਖਤਾ ਧਾਰ,
ਮੂਰਖਤਾ ਧਾਰਨ ਕਰਕੇ ਆਪ ਮਰਿਆ ਤੇ ਬਗਾਨੀਆਂ ਮਾਵਾਂ ਦੇ ਪੁੱਤਰ ਮਰਵਾਏ।
ਫੇਰੋ ਅਦਕ ਅਨਾਦਰ ਕੀਨਾ,
ਬਾਦਸ਼ਾਹ ਸਲਾਮਤ ਮੈਂ ਸਮਝਾਉਂਦਾ ਸੀ ਉਹਨਾਂ ਨੂੰ ਕਿ ਗੁਰੂ ਦੇ ਸੂਰਮੇ ਬੜੇ ਬਲੀ ਨੇ, ਤੇ ਉਲਟਾ ਮੈਨੂੰ ਕਹਿੰਦਾ ਤੂੰ ਤਾਂ ਗੁਰੂ ਦਾ ਪੱਖੀ ਆ, ਮੈਨੂੰ ਵੀ ਉਹਨੇ ਜੁੱਤੀਆਂ ਮਰਵਾਈਆਂ। ਹਸਨ ਖਾਂ ਦੇ ਜੁੱਤੀਆਂ ਮਰਵਾ ਕੇ ਨੇ ਕੱਢ ਦਿੱਤਾ ਸੀ ਲੱਲਾ ਬੇਗ ਨੇ, ਕਹਿੰਦਾ ਜੀ ਮੈਨੂੰ ਵੀ ਉਹਨੇ ਮਾਰ ਪਵਾਈ, ਮੇਰਾ ਵੀ ਉਹਨੇ ਬੜਾ ਭਾਰੀ ਨਿਰਾਦਰ ਕੀਤਾ।
ਹੁਣ ਕੈਬੋ ਸਭ ਨੇ ਤਜਦੀਨ,
ਤੇ ਫਿਰ ਮੁੜ ਕੇ ਸਾਰਿਆਂ ਨੇ ਕਹਿਣਾ ਹੀ ਛੱਡ ਦਿੱਤਾ ਵੀ ਜਿਵੇਂ ਹਸਨ ਖਾਂ ਨੂੰ ਜੁੱਤੀਆਂ ਪਈਆਂ ਨੇ, ਜੇ ਅਸੀਂ ਕਵਾਂਗੇ ਤੇ ਸਾਨੂੰ ਵੀ ਪੈਣਗੀਆਂ। ਦੂਜਿਆਂ ਨੇ ਵੀ ਕਹਿਣਾ ਬੰਦ ਕਰ ਦਿੱਤਾ ਇਸ ਪ੍ਰਕਾਰ ਦੇ ਨਾਲ।
ਦੇਖਤ ਹਮਰੇ ਸਗਲ ਸੰਗਾਰੇ, ਮਨੋ ਕਿਸੋ ਨੇ ਬੰਧਨ ਕੀਨ,
ਸਾਡੇ ਵੇਖਦਿਆਂ ਵੇਖਦਿਆਂ ਸਾਰੇ ਸੂਰਮੇ ਮਾਰ ਦਿੱਤੇ, ਏਦਾਂ ਲੱਗਦਾ ਸੀ ਜਿਵੇਂ ਬੰਨ ਕੇ ਮਾਰ ਦਿੱਤੇ ਹਨ।
ਜਿਸ ਮੈਂ ਸੀਤ ਸਮੂਹ ਲਗੇ ਤੇ ਪਿੰਗਲ ਲੁੰਜਨ ਕੇ ਸਮਚੀਨ,
ਰਾਤ ਨੂੰ ਸਰਦੀ ਕਰਕੇ ਜਿੰਨੇ ਸੂਰਮੇ ਸਨ ਉਹ ਤਾਂ ਪਿੰਗਲੇ ਹੋ ਗਏ ਸਨ, ਲੂਲੇ ਹੋ ਗਏ ਸਨ।
ਦਿਨ ਮੈਂ ਕਰ ਪੁਰਸ਼ਾਰਤ ਮਾਰੇ, ਇਮ ਗੁਰ ਫਤਿਹ ਸੁਗਮ ਹੀ ਲੀਨ,
ਦਿਨ ਚ ਉਨ੍ਹਾਂ ਨੇ ਪੁਰਸ਼ਾਰਤ ਕਰਕੇ ਸਾਰਿਆਂ ਨੂੰ ਮਾਰ ਦਿੱਤਾ, ਏਦਾਂ ਗੁਰੂ ਨੇ ਜੰਗ ਚ ਫਤਿਹ ਲੈ ਲਈ ਹੈ।
ਸੁਨਤ ਵਜ਼ੀਰ ਖਾਨ ਗੁਰ ਸਿੱਖ ਕੈ, ਕਈ ਬਾਰ ਪਤੀਆ ਰੋਲੀਨ।
ਹੁਣ ਵਜ਼ੀਰ ਖਾਂ ਨੇ ਵੀ ਵੇਖਿਆ ਵੀ ਗੱਲ ਕਹਿਣ ਦਾ ਸਮਾਂ ਹੈ। ਵਜ਼ੀਰ ਖਾਂ ਬੋਲਿਆ, ਉਸ ਵੇਲੇ ਗੁਰੂ ਕਾ ਸਿੱਖ ਹੈ, ਕਹਿਣ ਲੱਗਾ ਬਾਦਸ਼ਾਹ ਮੈਂ ਕਈ ਵਾਰੀ ਅਜਮਾ ਕੇ ਵੇਖਿਆ, ਇੱਕ ਵਾਰ ਨਹੀਂ ਬਾਦਸ਼ਾਹ ਮੈਂ ਕਈ ਵਾਰੀ ਅਜਮਾ ਕੇ ਵੇਖਿਆ।
ਕਰਾ ਮਾਤ ਕਮਲ ਬਦ ਗੁਰ ਘਰ ਸ੍ਰੀ ਨਾਨਕ ਜੀ ਪਰਮ ਪ੍ਰਵੀਨ।
ਬਾਦਸ਼ਾਹ ਗੁਰੂ ਨਾਨਕ ਦਾ ਘਰ ਕਰਾ ਮਾਤਾ ਵਿਚ ਕਾਮਲ ਹੈ। ਮੈਂ ਕਈ ਵਾਰ ਅਜਮਾਇਆ ਕਿ ਗੁਰੂ ਨਾਨਕ ਦੇ ਘਰ ਚ ਸਾਰੀਆਂ ਕਰਾ ਮਾਤਾ ਨੇ, ਉਹ ਕਰਾ ਮਾਤਾ ਵਿਚ ਕਾਮਲ ਤੇ ਵੱਡਾ ਘਰ ਹੈ।
ਪੀਰਨ ਪੀਰ ਭਏ ਜਗਦਾਰ,
ਗੁਰੂ ਨਾਨਕ ਸਾਹਿਬ ਪੀਰਾਂ ਦੇ ਪੀਰ ਹੋਏ ਨੇ, ਜਗਤ ਚ ਜਾਹਰ ਹਨ।
ਅਰਜੇ ਅਰਸੋ ਹਾਰੇ ਸਭ ਨੇ ਚੀਨ,
ਔਰ ਬੜੇ ਬੜੇ ਜਿਹੜੇ ਉਹਨਾਂ ਨਾਲ ਅੜੇ ਉਹ ਹਾਰ ਗਏ, ਇਹ ਸਾਰਿਆਂ ਨੇ ਵੇਖਿਆ ਜਾਣਿਆ।
ਆਪ ਵਿਚਾਰ ਕਰ ਹੇਰੋ ਚਿਤ ਮੈਂ,
ਬਾਦਸ਼ਾਹ ਤੁਸੀਂ ਵੀ ਵਿਚਾਰ ਕਰਕੇ ਵੇਖੋ ਆਪਣੇ ਮਨ ਚ,
ਨਿਮਤ ਮੈਂ ਆਵੇ ਕਿਆ ਕੀਨ।
ਵੇਖੋ ਦਿਮਾਗ ਚ ਆਉਂਦੀ ਇਹ ਗੱਲ ਵੀ 35,000 ਸੂਰਮਿਆਂ ਨੂੰ 4,000 ਸੂਰਮਿਆਂ ਨੇ ਖਦੇੜ ਦਿੱਤਾ, ਤੇ ਉਹ 4,000 ਚੋ ਸਾਰੇ ਜੀਵਦੇ 1200 ਹੀ ਮਰੇ। ਤੇਰੇ ਦਿਮਾਗ ਚ ਆਉਂਦੀ ਬਾਦਸ਼ਾਹ ਏਡੀ ਵੱਡੀ ਗੱਲ ਕਿ ਇਹ ਕਰਾਮਾਤ ਤੋਂ ਬਿਨਾਂ ਹੋ ਸਕਦਾ? ਵਜ਼ੀਰ ਖਾਂ ਆਪਣੇ ਢੰਗ ਨਾਲ ਗੱਲ ਕਰਨ ਲੱਗਾ,
ਵੱਡੋ ਆਪ ਕੇ ਹਜ਼ਰਤ ਬਾਬਰ ਸ੍ਰੀ ਨਾਨਕ ਕੇ ਬਰਕ ਪਾਏ।
ਬਾਦਸ਼ਾਹ ਤੂੰ ਕਿਉਂ ਨੀ ਵਿਚਾਰਦਾ ਉਸ ਗੱਲ ਨੂੰ, ਤੇਰਾ ਵਡੇਰਾ ਹੋਇਆ ਬਾਬਰ, ਉਹਨੂੰ ਜਿਹੜਾ ਦਿੱਲੀ ਦਾ ਤਖ਼ਤ ਮਿਲਿਆ ਉਹ ਗੁਰੂ ਨਾਨਕ ਸਾਹਿਬ ਨੇ ਵਰ ਦਿੱਤਾ ਸੀ, ਧੰਨ ਗੁਰੂ ਨਾਨਕ ਸਾਹਿਬ ਨੇ ਉਹਨੂੰ ਵਰਦਾਨ ਦਿੱਤਾ ਸੀ।
ਰਾਜ ਲਿਓ ਦਿੱਲੀ ਤੇ ਆਦਕ ਸਭ ਖਾਨਨ ਤੇ ਦੇਸ਼ ਛੁਟਾਏ।
ਉਹਨਾਂ ਨੇ ਦਿੱਲੀ ਤੋਂ ਰਾਜ ਪ੍ਰਾਪਤ ਕੀਤਾ, ਸਾਰੇ ਖਾਨਾਂ ਤੋਂ ਦੇਸ਼ ਛੁਡਾਇਆ, ਗੁਰੂ ਨਾਨਕ ਸਾਹਿਬ ਦੇ ਬਚਨ ਹੋਏ ਸਨ।
ਅਬ ਚਲ ਤਖ਼ਤ ਬਚਨ ਕੇ ਕੀਨਸ,
ਔਰ ਜਿਹੜਾ ਅਬ ਚਲ ਤਖ਼ਤ ਮਿਲਿਆ ਉਹਨਾਂ ਦੇ ਬਚਨਾਂ ਨਾਲ ਮਿਲਿਆ ਹੈ।
ਫਿਰ ਜਗਤ ਮੈਂ ਜਾਣੀ ਜਾਏ,
ਸਾਰੇ ਜਗਤ ਵਿਚ ਇਹ ਗੱਲ ਜਾਣੀ ਜਾਂਦੀ ਹੈ।
ਮੇਰੇ ਉਹ ਏਮਨਾਬਾਦ ਗੁਰੂ ਸਾਹਿਬ,
ਬਾਬਰ ਏਮਨਾਬਾਦ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਸੀ।
ਕਰ ਬੰਧਨ ਬਰ ਲੀਨ
ਉੱਥੇ ਮੱਥਾ ਟੇਕ ਕੇ ਸਤਿਗੁਰਾਂ ਨੂੰ ਰਜਾ ਕੇ ਉਹਨੇ ਵਰ ਲਿਆ ਸੀ।
ਭਇਓ ਹਮਾਉਂ ਸ਼ਾਹ ਬੌਰ ਜਬ,
ਫਿਰ ਜਦੋਂ ਤੇਰਾ ਦੂਸਰਾ ਵਡੇਰਾ ਹਮਾਇਓ ਹੋਇਆ ਜਗਤ ਵਿਚ ਬਾਦਸ਼ਾਹ,
ਸ੍ਰੀ ਅੰਗਦ ਤੇ ਵਰ ਕੋ ਲੀਨ,
ਉਹਨੇ ਗੁਰੂ ਅੰਗਦ ਸਾਹਿਬ ਕੋਲੋਂ ਵਰ ਲਿਆ ਸੀ। ਜਦੋਂ ਮੁਹੰਮਦ ਗੋਰੀ ਨੇ ਉਹਦੇ ਕੋਲ ਰਾਜ, ਸ਼ੇਰ ਸ਼ਾਹ ਸੂਰੀ ਨੇ ਰਾਜ ਖੋਹ ਲਿਆ ਸੀ, ਉਸ ਵਕਤ ਫਿਰ ਹਮਾਇਓ ਨੇ ਜਿਹੜੀ ਬਾਦਸ਼ਾਹੀ ਸੀ ਉਹ ਗੁਰੂ ਅੰਗਦ ਸਾਹਿਬ ਕੋਲੋਂ ਜਾ ਕੇ ਲਈ ਸੀ।
ਦਿੱਲੀ ਆਦਿਕ ਰਾਜ ਕਰਿਓ ਸਭ ਲਿਓ ਸਲੀਮ ਸ਼ਾਹ ਸੋ ਜੀ ਛੋ ਚੀਨ,
ਸਲੀਮ ਸ਼ਾਹ ਕੋਲੋਂ ਸਾਰਾ ਰਾਜ ਖੋਹ ਲਿਆ ਤੇ ਖੋਹ ਕੇ ਸਾਰਾ ਰਾਜ ਦਿੱਲੀ ਦਾ ਤਖ਼ਤ ਦਾ ਬਾਦਸ਼ਾਹ ਦੁਬਾਰਾ ਹਮਾਇਓ ਬਣਿਆ, ਉਹ ਗੁਰੂ ਅੰਗਦ ਸਾਹਿਬ ਦੇ ਬਚਨਾਂ ਨਾਲ ਬਣਿਆ।
ਸੁਮਤ ਮੰਦ ਬਦ ਅਕਬਰ ਹੋਏ,
ਬੜਾ ਸਿਆਣਾ ਬਾਦਸ਼ਾਹ ਅਕਬਰ ਹੋਇਆ ਹੈ।
ਸ੍ਰੀ ਗੁਰੂ ਅਮਰਤ ਸੇ ਵਰ ਦੀਨ,
ਉਹਨੂੰ ਗੁਰੂ ਅਮਰਦਾਸ ਸਾਹਿਬ ਨੇ ਵਰ ਦਿੱਤਾ ਸੀ।
ਗੜ ਚਿਤੋੜ ਕੋ ਤੋੜਿਓ ਬਲ ਤੇ,
ਔਰ ਬਲ ਦੇ ਨਾਲ ਚਿਤੋੜਗੜ ਦਾ ਕਿਲਾ ਗੁਰੂ ਅਮਰਦਾਸ ਸਾਹਿਬ ਦੇ ਵਰ ਨਾਲ ਟੁੱਟਿਆ ਸੀ।
ਬ੍ਰਿੰਦ ਗ੍ਰਾਮ ਕੋ ਅਰਪਣ ਕੀਨ,
ਉਹਨੇ 22 ਪਿੰਡ ਆ ਕੇ ਗੁਰੂ ਅਮਰਦਾਸ ਸਾਹਿਬ ਨੂੰ ਭੇਟ ਕੀਤੇ ਸੀ ਗੋਇੰਦਵਾਲ ਸਾਹਿਬ ਆ ਕੇ।
ਸ੍ਰੀ ਅਰਜਨ ਅਰ ਸ੍ਰੀ ਅਰ ਗੋਬਿੰਦ,
ਫਿਰ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ
ਜਹਾਂਗੀਰ ਹਜ਼ਰਤ ਸੰਗ,
ਜਹਾਂਗੀਰ ਉਹਨਾਂ ਨਾਲ ਸਤਿਕਾਰ ਕਰਦਾ ਰਿਹਾ। ਗੁਰੂ ਹਰਗੋਬਿੰਦ ਸਾਹਿਬ ਨਾਲ ਤੇਰਾ ਪਿਤਾ ਸ਼ਾਹ ਜਹਾਨ ਦਾ ਪਿਤਾ ਸੀ ਜਹਾਂਗੀਰ, ਤੇਰਾ ਪਿਤਾ ਕਿੰਨਾ ਸਤਿਕਾਰ ਕਰਦਾ ਸੀ ਛੇਵੇਂ ਪਾਤਸ਼ਾਹ ਦਾ।
ਜੋਰਤ ਹੱਥ ਕਰ ਤੁਬੋ ਆਦਰ,
ਹੱਥ ਜੋੜਦਾ ਸੀ ਉਹਨਾਂ ਅੱਗੇ, ਉਹਨਾਂ ਦਾ ਆਦਰ ਕਰਦਾ ਸੀ।
ਸਭ ਤੇ ਜਾਣ ਤਰਿਓ ਤੰਗ,
ਉਹਨਾਂ ਨੂੰ ਸਭ ਤੋਂ ਉੱਚਾ ਜਾਣ ਕੇ ਉਹਨਾਂ ਨੂੰ ਪੂਜਦਾ ਸੀ।
ਰੱਛਾ ਕਰੀ ਤਰਾਸ ਨਿਸ ਪਾਵਤ,
ਯਾਦ ਹੋਵੇਗਾ ਤੈਨੂੰ ਜਦੋਂ ਦਿੱਲੀ ਚ ਡਰਦਾ ਸੀ ਬਾਦਸ਼ਾਹ ਜਹਾਂਗੀਰ, ਰਾਤ ਨੂੰ ਸ਼ੇਰ ਡਰਾਉਂਦੇ ਸੀ, ਉਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਦੀ ਰੱਖਿਆ ਕੀਤੀ ਸੀ।
ਇੱਕ ਅਜ਼ਮਤ ਨਮਰੀ ਸਰਬੰਗ,
ਉਹਨਾਂ ਦੀ ਕਲਾ ਵੇਖ ਕੇ ਸਾਰੇ ਉਹਨਾਂ ਅੱਗੇ ਝੁਕਦੇ ਸਨ।
300 ਤੁਮ ਬੋ ਕੀਨ ਬਿਰੋਦਾ ਪੂਰਬ ਲੀਨੋ ਛੀਨ ਤੁਰੰਗ,
ਉਹਨਾਂ ਨਾਲ ਤੂੰ ਵਿਰੋਧ ਕੀਤਾ ਬਾਦਸ਼ਾਹ ਸ਼ਾਹਜਹਾਨ, ਪਹਿਲਾਂ ਤਾਂ ਵਿਰੋਧ ਕਰਕੇ ਤੂੰ ਉਹਨਾਂ ਦਾ ਘੋੜਾ ਖੋਇਆ ਹੈ।
ਮੈਂ ਅਰੂਟ ਬੇਤਮ ਕੋ ਪਾਇਸ,
ਪਰ ਵੇਖ ਲੈ ਉਹ ਘੋੜੇ ਤੇ ਤੈਨੂੰ ਸਵਾਰੀ ਕਰਨੀ ਨਸੀਬ ਨਹੀਂ ਹੋਈ, ਖੋਹ ਤਾਂ ਲਿਆ ਪਰ ਤੂੰ ਘੋੜੇ ਤੇ ਸਵਾਰ ਨਹੀਂ ਹੋ ਸਕਿਆ।
ਰੁਜੀ ਜਾਨ ਕਾਜ਼ੀ ਕੋ ਦੀਨ,
ਉਹ ਘੋੜਾ ਰੋਗੀ ਜਾਣ ਕੇ ਕਾਜ਼ੀ ਨੂੰ ਦੇ ਦਿੱਤਾ ਰੁਸਤਮ ਖਾਨ ਨੂੰ।
ਕਰ ਮਿਸ ਮੇ ਮੋਲ ਗੁਰੂ ਪੁਨ ਲੀਨਸ, ਭਇਓ ਅਰਜ ਸਭ ਲਕੋ ਪ੍ਰਵੀਨ।
ਉਹੀ ਘੋੜਾ ਕਾਜੀ ਕੋਲੋਂ ਗੁਰੂ ਜੀ ਨੇ ਖਰੀਦ ਲਿਆ, ਜਦੋਂ ਘੋੜਾ ਗੁਰੂ ਜੀ ਕੋਲ ਗਿਆ ਉੱਥੇ ਜਾ ਕੇ ਫਿਰ ਠੀਕ ਹੋ ਗਿਆ। ਕਲਾ ਨੀ ਇਹ, ਗੁਰੂ ਸਾਹਿਬ ਦੀ ਜ਼ਾਹਰ ਕਲਾ ਨੀ, ਜਿਹੜੀ ਤੂੰ ਵੇਖੀ ਵੀ ਹੈ ਜਾਣੀ ਵੀ ਹੈ।
ਬਾਜ ਹੇਤ ਰਣ ਕਾਲ ਕਨੇਰੋ,
ਪਹਿਲਾਂ ਇੱਕ ਬਾਜ ਪਿੱਛੇ ਅੰਮ੍ਰਿਤਸਰ ਸਾਹਿਬ ਦਾ ਜੰਗ ਲੜਿਆ।
ਮੁਗਲ ਸੁਖਾਨ ਪ੍ਰਾਨ ਤੇ ਹੀਨ,
ਉੱਥੇ ਤੇਰਾ ਵੱਡਾ ਜਰਨੈਲ ਮੁਗਲ ਸੁਖਾਂ 7,000 ਫੌਜ ਲੈ ਕੇ ਗਿਆ ਤੇ ਮਾਰਿਆ ਗਿਆ।
ਬੌਰ ਜਲੰਧਰ ਕੋ ਬੜ ਸੂਬਾ,
ਫਿਰ ਜਲੰਧਰ ਦਾ ਸੂਬਾ ਦੁਬਾਰਾ ਫੌਜ ਲੈ ਕੇ ਗਿਆ ਹਰਗੋਬਿੰਦਪੁਰੇ।
ਅਬਦੁਲ ਖਾਨ ਲੜਿਓ ਮ੍ਰਿਤਕੀਨ,
ਨਾਂ ਸੀ ਅਬਦੁਲ ਖਾਨ, ਉਹ ਵੀ ਮਾਰਿਆ ਗਿਆ ਉੱਥੇ ਜੰਗ ਕਰਕੇ।
ਅਬ ਤੁਰੰਗ ਕੀ ਕਹਾ ਬਾਤ ਥੀ,
ਬਾਦਸ਼ਾਹ ਹੋਣਾ ਘੋੜਿਆਂ ਦੀ ਕਿੰਨੀ ਕੁ ਗੱਲ ਸੀ, ਏਡਾ ਵੱਡਾ ਬਾਦਸ਼ਾਹ ਮੈਂ ਘੋੜਿਆਂ ਪਿੱਛੇ ਰੋਈ ਜਾਏ, ਇਹ ਘੋੜਿਆਂ ਦੀ ਹੁਣ ਕਿੱਡੀ ਕੁ ਗੱਲ ਸੀ।
ਲਸ਼ਕਰ ਰਾਵਰ ਦਿਓ ਪਥਾਏ,
ਬਿਨਾ ਸੋਚਿਆ ਵਿਚਾਰਿਆ ਤੂੰ ਏਡਾ ਲਸ਼ਕਰ ਭੇਜ ਦਿੱਤਾ।
ਸੀਤ ਉਪਾਏ ਸਕਲੀ ਮਾਰੇ,
ਦੇਖੋ ਹੁਣ ਗੁਰੂ ਨੇ ਇੰਨੀ ਠੰਡ ਬਣਾ ਦਿੱਤੀ ਉੱਥੇ, ਸੀਤ ਪੈਦਾ ਕਰ ਦਿੱਤੀ, ਸਾਰੇ ਮਾਰ ਦਿੱਤੇ, ਸਾਰੇ ਹੀ ਮਾਰੇ ਗਏ ਠੰਡ ਦੇ ਨਾਲ ਹੀ।
ਬੱਚੇ ਉਹਨਾਂ ਕੋ ਫਟ ਹਟ ਕਰ ਆਏ,
ਬਸ ਉਹੀ ਬਚੇ ਜਿਨ੍ਹਾਂ ਨੇ ਤੋਬਾ ਕਰ ਲਈ ਲੜਾਈ ਤੋਂ, ਉਹ ਸੋਕ ਪਠਾਨ ਤੇਰੇ ਬਾਕੀ ਬਚ ਕੇ ਆਏ, ਬਾਕੀ ਮਾਰੇ ਗਏ ਨੇ।
ਯਤਰ ਸੰਸਰ ਬਾਨੀ ਗੁਰ ਕੰਗ,
4,000 ਸੂਰਮਿਆਂ ਦਾ ਦਲ ਸੀ ਗੁਰੂ ਜੀ ਕੋਲ,
ਉਮਰੀ ਅਣਗਣ ਦੇਈ ਖਪਾਏ,
ਤੇਰੀ ਅਣਗਿਣਤ ਫੌਜ ਮਾਰ ਕੇ ਗਵਾ ਦਿੱਤੀ।
ਏਕ ਬਾਕ ਕੇ ਕਹੇ ਕਰੈ ਸਭ, ਜਿਮ ਚਾਤ ਗੁਰ ਨੇ ਬਣਾਏ।
ਬਾਦਸ਼ਾਹ ਗੁਰੂ ਤਾਂ ਆਪਣੇ ਬਚਨ ਨਾਲ ਹੀ ਸਭ ਕੁਝ ਪਲਟਾ ਸਕਦੇ ਨੇ, ਏਡੇ ਸਮਰੱਥ ਨੇ, ਉਹ ਇੱਕ ਬਚਨ ਨਾਲ ਹੀ ਕੁਝ ਵੀ ਤੋਂ ਕੁਝ ਕਰ ਸਕਦੇ ਹਨ।
ਕਿਮ ਸਮਤਾ ਤਿੰਨ ਸੋ ਮਨ ਆਵੇ,
ਕਿਵੇਂ ਉਹਨਾਂ ਦੀ ਬਰਾਬਰੀ ਕਰ ਸਕਦਾ।
ਕਿਉਂ ਨਾ ਵਿਚਾਰ ਤੂੰ ਮਨ ਲਾਏ,
ਮਨ ਲਾ ਕੇ ਇਸ ਗੱਲ ਦੀ ਵਿਚਾਰ ਕਿਉਂ ਨੀ ਕਰਦਾ ਬਾਦਸ਼ਾਹ।
ਆਪਣ ਬਦਨ ਕੀ ਰੱਖੋ ਮੇਰੇ ਜਾਦਾ, ਜਿਨ ਆ ਗਏ ਸਭ ਚੀਤ ਨਿਵਾਏ।
ਆਪਣੇ ਵੱਡਿਆਂ ਦੀ ਮਰਿਆਦਾ ਕਾਇਮ ਰੱਖ, ਤੇਰੇ ਵੱਡੇ ਉਹਨਾਂ ਅੱਗੇ ਝੁਕਦੇ ਰਹੇ ਨੇ, ਤੂੰ ਵੀ ਉਹਨਾਂ ਅੱਗੇ ਝੁੱਕ ਕੇ ਨਮਸਕਾਰ ਹੀ ਕਰਨਾ ਕਰ।
ਜਿਵੇਂ ਤੁਮਕੋ ਚਾਹੀਏ ਹਜ਼ਰਤ,
ਤੈਨੂੰ ਵੀ ਉਸੇ ਤਰ੍ਹਾਂ ਚਾਹੀਦਾ ਜੋ ਤੇਰੇ ਵਡੇਰੇ ਕਰਦੇ ਰਹੇ ਨੇ।
ਇਹ ਨਾ ਕਰੋ ਕਾਰਜ ਵਿਗੜਾਏ,
ਜੇ ਨਾ ਕਰੇਗਾ ਤੇ ਤੇਰੇ ਕੰਮ ਵਿਗੜਨਗੇ।
ਇਸੀ ਹੇਤ ਤੇ ਚੜਨ ਲੱਗੇ ਜਬ ਮੈਂ ਤੁਮਕੋ ਰਾਕਿਓ ਅਟਕਾਏ।
ਬਾਦਸ਼ਾਹ ਤੂੰ ਵੀ ਪਹਿਲਾਂ ਚੜ ਕੇ ਚੱਲਿਆ ਸੀ ਨਾ ਵੀ ਮੈਂ ਆਪ ਜਾਣਾ ਚੜਾਈ ਕਰਕੇ, ਤੇ ਵਜ਼ੀਰ ਖਾਂ ਕਹਿੰਦਾ ਬਾਦਸ਼ਾਹ ਮੈਂ ਤੈਨੂੰ ਤਾਂ ਹੀ ਰੋਕਿਆ ਸੀ ਜੇ ਤੂੰ ਚੜ ਕੇ ਜਾਂਦਾ, ਲੱਲਾ ਬੇਗ ਵਾਲੀ ਹਾਲਤ ਤੇਰੀ ਹੋਣੀ ਸੀ ਉੱਥੇ। ਚੰਗਾ ਕੀਤਾ ਤੂੰ ਉਦੋਂ ਮੇਰਾ ਕਹਿਣਾ ਮੰਨ ਲਿਆ, ਨਹੀਂ ਤਾਂ ਤੇਰੀ ਉਹ ਹਾਲਤ ਹੋਣੀ ਸੀ ਜੋ ਲੱਲਾ ਬੇਗ ਦੀ ਹੋਈ ਹੈ।
ਤੋਏ ਬਦਨ ਜਿਨ ਤੇਲੇ ਬਖਸ਼ਿਸ਼,
ਤੇਰੇ ਵਡੇਰਿਆਂ ਨੇ ਜਿਨ੍ਹਾਂ ਕੋਲੋਂ ਬਖਸ਼ਿਸ਼ਾਂ ਲਈਆਂ ਨੇ।
ਰਾਜ ਕਰਿਓ ਸਭ ਦੇਸ਼ ਵਿਦੇਸ਼,
ਰਾਜ ਕੀਤਾ ਦੇਸ਼ਾਂ ਵਿਦੇਸ਼ਾਂ ਵਿੱਚ।
ਤਿੰਨ ਕੇ ਸੰਗ ਜੰਗ ਤੁਮ ਠਾਨੋ, ਉਚਿਤ ਨਹੀਂ ਮਨ ਲਕੋ ਵਿਸ਼ੇਸ਼।
ਉਹਨਾਂ ਦੇ ਨਾਲ ਤੂੰ ਜਾ ਕੇ ਜੰਗ ਕਰਦਾ ਇਹ ਤੇਰੇ ਵਾਸਤੇ ਉਚਿਤ ਨਹੀਂ ਸੀ, ਯੋਗ ਨਹੀਂ ਸੀ, ਨਾਲੇ ਗੁਰੂ ਪੀਰਾਂ ਨਾਲ ਲੜਨਾ ਇਹ ਬਾਦਸ਼ਾਹਾਂ ਨੂੰ ਨਹੀਂ ਸੋਭਦਾ।
ਬਾਜ ਕੀ ਕਹਾ ਬਾਤ ਥੀ, ਤੁਮਕੋ ਪ੍ਰਾਪਤ ਅਨਕ ਮੇਚ।
ਪਹਿਲਾਂ ਇੱਕ ਬਾਜ ਦੀ ਗੱਲ ਸੀ, ਛੋਟਾ ਜਿਹਾ ਬਾਜ ਹੀ ਸੀ ਨਾ, ਜਦੋਂ ਗਿਆ ਪਹਿਲਾਂ ਤੂੰ ਉਹਦੇ ਪਿੱਛੇ ਲੜਾਈ ਕੀਤੀ, ਉਹਦੇ ਪਿੱਛੇ ਜੰਗ ਕੀਤਾ।
ਮੈਂ ਵਿਰੋਧ ਕਰਬੋ ਬਨ ਆਵੇ,
ਬਾਦਸ਼ਾਹ ਤੇਰਾ ਗੁਰੂ ਨਾਲ ਵਿਰੋਧ ਕਰਨਾ ਨਹੀਂ ਬਣਦਾ।
ਸਮਝੋ ਹਜ਼ਰਤ ਸੁਮਤ ਅਸ਼ੀਸ਼,
ਇਸ ਗੱਲ ਨੂੰ ਸਮਝੋ ਬਾਦਸ਼ਾਹ ਸਲਾਮਤ।
ਸੁਣ ਕਰ ਛਾ ਜਹਾਂ ਹੋਏ ਤੂਸ਼ਨ,
ਸੁਣ ਕੇ ਬਾਦਸ਼ਾਹ ਚੁੱਪ ਕਰ ਗਿਆ।
ਹਿਰਦੇ ਵਿਚਾਰ ਰਿਸ਼ਤਾ ਜਦੀਨ,
ਪੁੱਤਾ ਛੱਡ ਦਿੱਤਾ ਤੇ ਮਨ ਚ ਵਿਚਾਰ ਕਰਨ ਲੱਗਾ।
300 ਲੜ ਕਰ ਫਤੇ ਨਾ ਪ੍ਰਾਪਤ, ਭਈ ਹਾਰ ਰਣ ਪਾ ਥਲ ਤੀਨ।
ਸੋਚਦਾ ਵੀ ਉਹਨਾਂ ਨਾਲ ਲੜ ਕੇ ਮੈਂ ਜਿੱਤ ਨਹੀਂ ਸਕਿਆ, 3 ਵਾਰੀ ਜੰਗ ਹੋ ਚੁੱਕੀ ਹੈ, 3 ਵਾਰੀ ਹਾਰ ਹੋਈ ਹੈ ਮੇਰੀਆਂ ਫੌਜਾਂ ਦੀ।
ਮਨ ਕਰ ਸੁਧ ਗੁਰੂ ਕੀ ਦਿਸ਼ਤੇ, ਆਪਣੇ ਲੜੋ ਭਲੀ ਬਿਦ ਚੀਨ।
ਗੁਰੂ ਵੱਲੋਂ ਮਨ ਸ਼ੁੱਧ ਕਰ ਲਿਆ, ਕਹਿੰਦਾ ਹੁਣ ਨਹੀਂ ਲੜਦਾ, ਹੁਣ ਨੀ ਮੈਂ ਗੁਰੂ ਨਾਲ ਲੜਾਈ ਕਰਦਾ। ਏਦਾਂ ਇਹਨੇ ਆਪਣਾ ਮਨ ਸ਼ੁੱਧ ਕਰ ਲਿਆ।
ਕਿਤਕ ਦੇਰ ਮੈਂ ਕਰ ਮੁਖ ਉੱਚੋ, ਹਸਨ ਖਾਨ ਦਿਸ਼ ਦੇਖਣ ਕੀਨ।
ਸਮਾਂ ਤਾਂ ਚੁੱਪ ਬੈਠਾ ਰਿਹਾ, ਫਿਰ ਮੂੰਹ ਉੱਚਾ ਕਰਕੇ ਹਸਨ ਖਾਨ ਵੱਲ ਵੇਖਿਆ ਤੇ ਬੋਲਿਆ,
ਬੌਰ ਸਲਾਬਤ ਖਾਨ ਬਖਾਨੀ, ਸੁੱਤ ਜੁੱਤ ਲਲਾ ਬੇਗ ਪਾਕ ਹਾਥ।
ਫਿਰ ਸਲਾਬਤ ਖਾਨ ਖੜਾ ਸੀ ਲਾਗੇ, ਉਹ ਬੋਲਿਆ ਬਾਦਸ਼ਾਹ ਨੂੰ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਲੱਲਾ ਬੇਗ اپنے پتراں سمیت جنگ دے میدان چ ماریا گیا ہے.
اب کابل جس صوبہ کر کے پتو کسی کو سمجھ جات.
بادشاہ سلامت ہن کابل دی جڑی نوابی دی سیٹ ہے وہ خالی ہے، تے تسی ایتھوں ہن کسے نو نواب بنا کے کابل بھیجو.
دانش مند بلند پچھانو جو نے ہن دے اتپات.
چنگا دانش مند بندہ بھیجو جڑا اتھے اپدرب نہ ہون دے وے، اتھوں کابل دے علاقے دی سنبھال کر کے رکھے.
جیو سر پاؤ سپرد کرو ات،
اور انو سرے پاؤ دے کے اس پاسے بھیجو.
اچت انچت بچارو بات،
اچت تے انچت دی وچار تسی اپنے من چ کرو.
ست گر من پھیرو تس چھن میں حسن خان تو پکت سنائے.
گرو ہرگوبند صاحب نے من پھیر دتا بادشاہ، وہ حسن خان ور جو دے کے بھیجا ستگرا بھی تینو کابل دی نوابی. وہ وچن پورا ہونا سی تے کہندے اس ویلے حسن خان والے دا من پریر دتا بادشاہ دا. حسن خان ول ویکھ کے بولیا
ان عجیب بات بکانی،
باہروں بندہ کانو لبنیا، بندہ سامنے کھڑا اس علاقے دا بھیتی ہے، بڑا سیاح ہے، انہیں بڑیاں سیانیاں گلاں کہیاں نے.
دانشمند بلند لکھائے،
بڑا دانشمند ہے، سیانا ہے، اینو ہی آپاں نواب بنا دیئے کابل دا.
سرو پاؤ دے تت کو بھیجو،
اینو سرے پاؤ دے کے کابل نو بھیج دیو.
اس پرکار میرے من آئے،
میرے من میں اس طرح دی کھیڑ ہوندی ہے.
سنت وزیر خان کے آچھے منصب دے کر دیو پچھائے.
اے سن کے وزیر خان کہندا جی تا بڑی چنگی گل ہے، وزیر خان نے بھی حامی بھر دتی، یہ تا بڑی چنگی گل ہے، واقعی اینو منصب دینا چاہیے، اینو کابل دی نوابی وزیری دینی چاہیے.
دوئرا سنت سلابت خان تب اچت کری ستکال.
سلابت خان نے جدوں اے گل سنی تے سن کے اسی وقت کہن لگا جی بالکل یہی گل ہونی چاہیے.
کابل کو صوبہ پیو لے دل گئے ہو بسال،
گرو صاحب دے بچنا دی کلا برت گئی، او حسن خان دوت کابل دا صوبہ بن گیا.
شری ست گر کی کرپا تے پائے سماج بسال،
ستگراں دی کرپا نال اینو سارا ساجو سماج مل گیا.
حسن خان صوبہ بھیو شرن پرے سو نہار.
حسن خان کابل دا صوبہ بن گیا. بھائی سنتوک سنگھ جی کہندے گرو خالسا جی جیڑا ستگراں دی شرن چ پیندا او نہال ہو جاندا ہے. گرو ہرگوبند صاحب جی مہاراج جی دا زاہو زلال پرتاپ ود رہا ہے. ہور کتھا چھویں پاتشاہ دی آپ دی اگلیاں پرسنگاں چ سربن کرو گے.